सतनाम करता पुरुष निर्भो निर्वैर अकाल मूरत अजूनी सैभं गुरु प्रसाद सर्वशील ममनशीलं सर्व पावने मम पावनं सर्व कर्तव्ये ममं कर्ता नानक लेख छेप न लिखियते हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ कीन समय सिमरंत नाम के राम दमोदर माधवे गुरु रूप सत्संग जी फतेह प्रवान करने वाहिगुरु जी का खालसा वाहिगुरु जी की फतेह। भगत सिरमौर श्री नामदेव जी महाराज का यह महावाक जो मुक्त हो गए ने और शरीर का भी अंत हो गया ते पार ब्रह्म विच लीन भी हो गए फिर जगत विच आ गए ते अवतार कोटि विच गिने जांदे आ गए इस वास्ते जगत का कल्याण करना आ गए इस वास्ते जगत नो दसन दी पार करन दी बड़ी प्रबल लालसा जीव दुखी ने लेकिन जो चल चल के पहुंचे ने साधना कर कर के पहुंचे ने बड़ी पड़पर श्रद्धा मुक्त हो गए ने वापस आवना इना दा नहीं आता इना नू भगत कहते हैं पिछले संस्कारां करके इस जीवन विच बड़ी दृढ़ता दे नाल चल देने और मुक्त हो जाने इस तरह दे भगतां दे चों भगत नामदेव जी का अपना एक खास स्थान है। पावन वाक दे अंदर नामदेव दो विषयां नूं छूंदे ने प्रथम मनुख दे अंदर बड़ी प्रबल जीवेशना जीवन दी लालसा दूसरा मनुख दे अंदर बहुत प्रबल अहंकार है बड़ा प्रबल अहंकार है अहंकारी प्राणी सिर्फ मनुख है पशु पक्षियां विच लोभ ते होवेगा काम ते है मोह भी है अहंकार नहीं है तुसी किसे भी पशु पक्षी नो अहंकारी नहीं कह सकते कामी कह सकते हो लोभी कह सकते हो मोह विच ग्रसिया होया भी कह सकते हो क्रोधी भी कह सकते हो उन्हां नूं क्रोध भी आ जांदा है अहंकारी नहीं है क्यों इतने स्याणे नहीं अहंकार का जन्म स्याणप तो हुंदा समझ तो आंदा है। क्रोध मोह काम प्राकृतिक है, क्योंकि जन्म तो ही नाल चल रहे हैं, प्राकृतिक है। अहंकार मनुख पैदा कर रहा है, अहंकार प्राकृतिक नहीं है। चूंकि मनुख एक समझदार प्राणी है, प्राणी उन्हों कहने जेदे अंदर प्राण चल दे, प्राणी प्राणी अनुवाद करिए उर्दू फारसी अरबी विच ते शब्द है जानवर, जेदे कोल जान है, जेदे कोल श्वास चल दे, जिवें असीं कहने ताकतवर, जेदे कोल ताकत है, जानवर इहदे कोल जान है। तो जान ते पशु पक्षियां कोल भी है, मनुखां कोल भी है। इस वास्ते जानवर दा अनुवाद संस्कृत विच करिए प्राणी, प्राणी जिहदे अंदर प्राण चल रहे हैं। तो प्राणियां दे ते पशु पक्षी मनुख सारे ही आउंदे ने, पर इन्हां प्राणियां विच कोई पशु ने, कुछ मनुष्य ने, कुछ देवते ने, इंज कह सकते हैं, ये वंड कर सकते हैं। जानवर ते सारे ने, पर जानवरां दे चों कुछ पशु ने, कुछ इंसान ने, और कुछ फरिश्ते ने। अरबी फारसी की कहावत मुताबिक कुछ हैवान ने, कुछ इंसान ने, कुछ फरिश्ते ने। जानवर ते सारे ही ने, जान ते सारे हैं कोल है, जान ते सारे हैं दे अंदर चलती है, श्वास ते सारे हैं दे अंदर चलते हैं। जानवरां दे चों कुछ हैवान ने, कुछ इंसान ने, कुछ हैवान ते इंसान नालों भी अगे ने, मनुखी दुनिया च वो फरिश्ते ने। इसनो हिंदी संस्कृत विच बयान करिए प्राणी ते सारे ही ने, सारे ही ने। प्राणियां दे चों कुछ पशु ने, कुछ मनुष्य ने, कुछ देवते ने। देवता पशु मनुष्य तो अग्गे है, पशु दे च हंकार नहीं है, पैदा हो सके इतनी समझ ही नहीं है। देवता समझ तो अग्गे चला गया, ओदे च ही हंकार नहीं है। समझ दे तल ते जी रहे है मनुख, मनुख हंकारी है, मनुष्य हंकारी। हमें रोग मानुख को देना, ये मनुख का रोग है, किसी पशु पक्षी का रोग नहीं है, देवते का रोग नहीं है, संत का रोग नहीं है, मनुख का रोग है अहंकार। हूबहू फारसी ते अरबी विच भी इस तरह कहने ने, जानवर ते सारे ही ने। जानवरां दे चां कुछ हैवान ने, कुछ इंसान ने, कुछ फरिश्ते ने। हैवान जो शरीर दे तल ते जी रहे ने, इंसान जो सोच समझ दे तल ते जी रहे ने, फरिश्ते जो शरीर तो भी अग्गे लंघ गए, समझ तो भी अग्गे लंघ गए। शायद मैं कल ही अर्ज की थी सी, समझ वध तो वध परमात्मा दे द्वार तक पहुंचा सकती है, घर तक नहीं। कि समझ नू अकल नू छोड़ के जिस दी जान भी अग्गे हिम्मत हो गए, उही संत हो जांदा, उही फरिश्ता हो जांदा, ही देवता हो जाता। पर मनुख का सारा माण तान मर्यादा ते समझ ते खड़ी, जितनी ज्यादा समझ आती है, लोग कहने बड़ा समझदार, ਉਹਦੇ ਨਾਲ ਉਸਦੀ ਪ੍ਰਤਿਸ਼ਠਾ ਆਉਂਦੀ। ਹੁਣ ਸਮਝ ਤੋਂ ਕਿਵੇਂ ਅੱਗੇ ਲੰਘੇ? ਪਸ਼ੂ ਸਮਝ ਤੱਕ ਵੀ ਨਹੀਂ ਪਹੁੰਚਿਆ ਤੇ ਸਰੀਰ ਤੇ ਰੁਕਿਆ, ਮਨੁੱਖ ਸਮਝ ਤੱਕ ਪਹੁੰਚਿਆ। ਫਿਰ ਮਨੁੱਖਾਂ ਵਿੱਚ ਜਿਹੜੀਆਂ ਸ਼੍ਰੇਣੀਆਂ ਨੇ ਸਮਝ ਕਰਕੇ, ਜਿਤਨੀ ਜਿਤਨੀ ਕਿਸ ਕੋਲ ਜ਼ਿਆਦਾ ਸਮਝ ਹੈ ਫਿਰ ਸ਼੍ਰੇਣੀਆਂ ਬਣਦੀਆਂ ਜਾਂਦੀਆਂ। ਜੈਸੇ ਇੱਕ ਸਕੂਲ ਵਿੱਚ ਬਿਲਡਿੰਗ ਤੇ ਇੱਕੋ ਹੀ ਹੈ ਕਿ ਸਕੂਲ ਦੀ ਕਮੇਟੀ, ਪ੍ਰਬੰਧਕ ਕਮੇਟੀ ਵੀ ਇੱਕੋ ਹੀ ਹੈ, ਅੰਦਰ ਪ੍ਰਿੰਸੀਪਲ ਵੀ ਇੱਕੋ ਹੀ ਹੈ, ਪਰ ਸਕੂਲ ਵਿੱਚ ਕੁਝ ਪਹਿਲੀ ਕਲਾਸ ਹੈ, ਦੂਜੀ ਹੈ, ਤੀਜੀ ਹੈ, ਚੌਥੀ ਹੈ, ਪੰਜਵੀਂ ਹੈ, ਛੇਵੀਂ ਹੈ, ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ ਹੈ, ਨਰਸਰੀ ਹੈ। ਪ੍ਰਿੰਸੀਪਲ ਤੇ ਇੱਕੋ ਹੀ ਹੈ, ਬਿਲਡਿੰਗ ਵੀ ਇੱਕੋ ਹੀ ਹੈ, ਪ੍ਰਬੰਧਕ ਕਮੇਟੀ ਵੀ ਇੱਕੋ ਹੈ, ਪਰ ਫਿਰ ਵੀ ਸਕੂਲ ਵਿੱਚ ਕਲਾਸਾਂ ਨੇ। ਮਨੁੱਖ ਤੇ ਸਾਰੇ ਨੇ, ਸਾਰੇ ਮਨੁੱਖ ਦਿਖਾਈ ਦਿੰਦੇ, ਪਰ ਸਮਝ ਨਾਲ ਇਹਨਾਂ ਦੀਆਂ ਸ਼੍ਰੇਣੀਆਂ ਨੇ। ਇਹ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ, ਆਪ ਇਤਨੇ ਸਾਰੇ ਬੈਠੇ ਸ਼੍ਰੇਣੀਆਂ ਨੇ। ਇਸ ਹਿਸਾਬ ਨਾਲ ਮੈਂ ਕਹਿ ਦਿਆਂ, ਕੋਈ ਪਹਿਲੀ ਕਲਾਸ ਦਾ ਹੋਵੇਗਾ, ਕੋਈ ਦੂਜੀ ਦਾ, ਕੋਈ ਤੀਜੀ ਦਾ, ਕੋਈ ਚੌਥੀ ਦਾ, ਕੋਈ ਪੰਜਵੀਂ, ਕੋਈ ਅੱਠਵੀਂ, ਨੌਵੀਂ, ਦਸਵੀਂ ਦਾ ਹੋਵੇਗਾ, ਭਾਵੇਂ ਕੋਈ ਸਤਸੰਗ ਵਿੱਚ ਬੈਠੇ ਨੇ, ਇੱਕੋ ਹੀ ਗੁਰੂ ਕੋਲ ਬੈਠੇ ਨੇ, ਔਰ ਸਾਰੇ ਇੱਕ ਤਰ੍ਹਾਂ ਦਾ ਕੀਰਤਨ ਸੁਣਦੇ ਆਇਆਂ ਵੀ ਇੱਕ ਤਰ੍ਹਾਂ ਦਾ ਨਹੀਂ ਸੁਣ ਰਹੇ। ਕਿਉਂ? ਕਲਾਸਾਂ ਅਲੱਗ ਅਲੱਗ, ਸ਼੍ਰੇਣੀਆਂ ਅਲੱਗ ਅਲੱਗ। ਮਨੁੱਖ ਦੀ ਸ਼੍ਰੇਣੀ ਰੰਗ, ਰੂਪ, ਨਸਲ, ਜ਼ਾਤ, ਭਾਸ਼ਾ ਕਰਕੇ ਨਹੀਂ ਬਣਦੀ, ਸਮਝ ਕਰਕੇ ਬਣਦੀ, ਸਮਝ ਕਰਕੇ ਬਣਦੀ। ਜਿਤਨੀ ਉਸਦੀ ਸਮਝ ਹੈ, ਇਤਨਾ ਉਹ ਅਗਲੀ ਸ਼੍ਰੇਣੀ ਚ ਜਾ ਰਿਹਾ ਹੈ, ਅਗਲੀ ਸ਼੍ਰੇਣੀ ਚ ਜਾ ਰਿਹਾ। ਪਰ ਜਿਤਨੀ ਸਮਝ ਹੈ, ਉਤਨਾ ਹੀ ਹੰਕਾਰ ਵੱਧਦਾ ਜਾ ਰਿਹਾ। ਪਹਿਲੀ ਕਲਾਸ ਦੇ ਬੱਚੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਜਿਤਨਾ ਪੰਜਵੀਂ ਵਾਲੇ ਕੋਲ ਆਉਂਦਾ। ਇੱਕ ਪੰਜਵੀਂ ਕਲਾਸ ਦੇ ਬੱਚੇ ਕੋਲ ਇਤਨਾ ਹੰਕਾਰ ਨਹੀਂ ਆਉਂਦਾ ਜਿਤਨਾ ਅੱਠਵੀਂ ਕੋਲ ਆਉਂਦਾ, ਤੇ ਅੱਠਵੀਂ ਕੋਲ ਵੀ ਇਤਨਾ ਹੰਕਾਰ ਨਹੀਂ ਜਿਤਨਾ ਦਸਵੀਂ ਕੋਲ ਹੈ। ਕਿਉਂਕਿ ਉਸ ਨਾਲੋਂ ਅੱਗੇ ਸਮਝ ਦੇ ਚ ਅੱਗੇ। ਬਾਹਰ ਦੀ ਇਹ ਸਾਰੀ ਜਾਣਕਾਰੀ ਤੇ ਸਮਝ ਮਨੁੱਖ ਦੇ ਹੰਕਾਰ ਨੂੰ ਵਧਾਉਂਦੀ ਹੈ। ਹੰਕਾਰ ਨੂੰ ਖੜੇ ਹੋਣ ਵਾਸਤੇ ਕੁਝ ਤੇ ਚਾਹੀਦਾ ਨਾ। ਪਹਿਲਾ ਸਿੰਘਾਸਣ ਹੰਕਾਰ ਦਾ ਹੈ, ਗਿਆਨ। ਤੂੰ ਕੀ ਜਾਣਦਾ? ਮੈਂ ਜ਼ਿਆਦਾ ਜਾਣਦਾ। ਹੰਕਾਰ, ਤੈਨੂੰ ਕੁਛ ਨਹੀਂ ਪਤਾ, ਤੂੰ ਕੁਛ ਵੀ ਨਹੀਂ ਜਾਣਦਾ, ਮੈਂ ਜ਼ਿਆਦਾ ਜਾਣਦਾ। ਪਹਿਲਾ ਸਿੰਘਾਸਣ, ਪਹਿਲੀ ਕੁਰਸੀ ਹੰਕਾਰ ਦੀ ਗਿਆਨ ਹੈ। ਗਿਆਨੀ ਹੰਕਾਰੀ ਹੋਵੇ। ਅਗਰ ਗਿਆਨੀ ਹੰਕਾਰੀ ਨਾ ਹੋਵੇ ਤਾਂ ਫਿਰ ਬ੍ਰਹਮ ਗਿਆਨੀ ਹੈ, ਔਰ ਅਕਸਰ ਗਿਆਨੀਆਂ ਦਾ ਬ੍ਰਹਮ ਗਿਆਨੀ ਹੋਣਾ ਔਖਾ ਹੋ ਜਾਂਦਾ ਹੈ। ਹੰਕਾਰ ਹੈ, ਬੜਾ ਪ੍ਰਬਲ ਹੰਕਾਰ ਹੈ। ਫਿਰ ਹੰਕਾਰ ਦਾ ਦੂਸਰਾ ਸਿੰਘਾਸਣ ਹੈ ਧਨ। ਤੇਰੇ ਕੋਲ ਕੀ ਹੈ? ਮੇਰੇ ਕੋਲ ਬਥੇਰਾ ਕੁਛ ਹੈ, ਬਹੁਤ ਕੁਛ ਹੈ। ਮਨੁੱਖ ਜਦ ਆਪਣਾ ਧਨ ਦਿਖਾਵੇ, ਆਪਣਾ ਹੰਕਾਰ ਦਿਖਾ ਰਿਹਾ, ਆਪਣੀ ਸ਼ਕਤੀ ਦੀ ਪ੍ਰਦਰਸ਼ਨੀ ਕਰ ਰਿਹਾ। ਗੱਲ ਭੁੱਲਦੀ ਨਹੀਂ, 15-16 ਸਾਲ ਹੋ ਗਏ, ਇੱਕ ਸੱਜਣ ਮੈਨੂੰ ਲੈ ਗਿਆ ਇੱਕ ਡੇਰੇ ਦੇ ਵਿੱਚ। ਉਹ ਸ਼ਰਧਾਲੂ ਵੀ ਸੀ, ਥੋੜਾ ਗਿਆਨੀ ਵੀ ਸੀ। ਪਹਿਲੇ ਮੈਨੂੰ 10-20 ਕਮਰੇ ਦਿਖਾਏ ਵੀ ਇਹ ਸਾਰੇ ਏਅਰ ਕੰਡੀਸ਼ਨ ਨੇ, ਪੈਟਰੋਲ ਪੰਪ ਵੀ ਸਾਡਾ ਆਪਣਾ ਹੀ ਹੈ, ਇਹ 35 ਗੱਡੀਆਂ ਖੜੀਆਂ ਨੇ, ਇਹ ਜੈਗੋਆਰ ਹੈ, ਇਹ ਮਰਸਰੀ ਹੈ, ਵਿਆਖਿਆ ਕਰਨ ਲੱਗ ਪਿਆ। ਮੈਂ ਕਿਹਾ ਪਹਿਲੇ ਇਹ ਦੱਸੋ ਮੈਨੂੰ ਕਿਸੇ ਰਾਜੇ ਜਾਂ ਨਵਾਬ ਦੇ ਮਹਿਲ ਵਿਚ ਲਿਆਇਓ ਜਾਂ ਕਿਸੇ ਸੰਤ ਦੇ ਡੇਰੇ ਚ ਲਿਆਇਓ, ਕਿੱਥੇ ਲਿਆਇਓ? ਜੇ ਇਹੀ ਮੈਂ ਦੇਖਣੀਆਂ ਨੇ ਤੇ ਬਥੇਰੀਆਂ ਨੇ ਅਮੀਰਾਂ ਦੇ ਘਰਾਂ ਚ, ਤੇ ਤੁਸੀਂ ਸੰਤ ਨਾ ਹੋ, ਮੈਨੂੰ ਇੰਝ ਆਖੋ ਕਿ ਇੱਕ ਅਮੀਰ ਬੰਦੇ ਦੇ ਦਰਸ਼ਨ ਕਰਾਉਣ ਲਿਆਇਆ, ਠੀਕ? ਇੱਕ ਅਮੀਰ ਬੰਦੇ ਦੇ ਘਰ ਦੇ ਚ ਲਿਆਇਆ, ਇੰਝ ਨਾ ਆਖੋ ਸਤਸੰਗ ਦੇ ਚ ਲਿਆਇਆ ਤੇ ਤੁਸੀਂ ਬੋਲਣਾ ਹੈ, ਇੱਕ ਸੰਤ ਕੋਲ ਲਿਆਇਆ ਤੇ ਤੁਸੀਂ ਕਥਾ ਕਰਨੀ ਹੈ। ਤੁਹਾਨੂੰ ਇੰਝ ਕਹਿਣਾ ਚਾਹੀਦਾ, ਇੱਕ ਧਨਾੜ ਦੇ ਘਰ ਦੇ ਚ ਆਇਆ, ਇੱਕ ਧਨਵਾਨ ਕੋਲ ਆਇਆ। ਮੈਨੂੰ ਕਹਿੰਦੇ ਕਿ ਮਸਕਿਨ ਜੀ ਇਹ ਕੀ ਆਖਦੇ ਪਏ? ਮੈਂ ਕਿਹਾ ਤੁਸੀਂ ਦਿਖਾਉਂਦੇ ਹੀ ਉਹੀ ਕੁਛ ਪਏ ਮੈਨੂੰ, ਤੇ ਇਹ ਕੁਝ ਦੇਖਣ ਦੀ ਮੇਰੀ ਰੁਚੀ ਨਹੀਂ। ਤੇ ਮੈਂ ਬਥੇਰੀਆਂ ਦੇਖੀਆਂ ਜਾਂ ਥਾਂ ਥਾਂ ਤੇ ਦਿਸਦੇ ਹਾਂ। ਜੇ ਇੱਕ ਸੰਤ ਦੇ ਡੇਰੇ ਚ ਆਏ ਹੋ ਤੇ ਫਿਰ ਕੁਛ ਦਿਖਾਓ ਜੋ ਸੰਤ ਕੋਲ ਹੁੰਦਾ ਹੈ। ਕਿਤਨੀ ਸ਼ਾਂਤੀ ਹੈ, ਕਿਤਨਾ ਸਕੂਨ ਹੈ, ਕਿਤਨੀ ਸਮਾਧੀ ਹੈ, ਕਿਤਨਾ ਆਤਮ ਬੋਧ ਹੈ, ਕਿਤਨਾ ਅਨੁਭਵ ਹੈ, ਕੁਝ ਇਸ ਤਰ੍ਹਾਂ ਦੀ ਗੱਲ ਕਰੋ। ਇਹ ਕੀ ਗੱਲ ਕਰਦੇ ਪਏ? ਪਰ ਹੰਕਾਰ ਉਹਦਾ ਦੂਜਾ ਸਿੰਘਾਸਣ ਹੈ ਧਨ ਸੰਪਦਾ। ਇਹਦਾ ਡੇਰਾ ਕੀ ਹੈ? ਸਾਡਾ ਡੇਰਾ ਬਹੁਤ ਵੱਡਾ ਹੈ। ਹੁਣ ਤੇ ਡੇਰੇਦਾਰ ਸਾਵਧਾਨ ਹੋ ਗਏ, ਜੇ ਮੈਂ ਜਾਂਦਾ ਹੁਣ ਨਹੀਂ ਦਿਖਾਉਂਦੇ ਨੇ, ਤੇ ਪਹਿਲੇ ਮੈਨੂੰ ਸਾਰੇ ਕਮਰੇ ਹੀ ਦਿਖਾਉਂਦੇ ਹੁੰਦੇ ਸਨ। ਦੇਖਦਿਆਂ ਦੇਖਦਿਆਂ ਮੈਂ ਥੱਕ ਜਾਂਦਾ ਸੀ, ਉਹਨਾਂ ਨੂੰ ਕਹਿੰਦਾ ਸੀ ਕਮਰੇ ਦਿਖਾ ਦਿਖਾ ਕੇ ਮੈਨੂੰ ਥਕਾ ਛੱਡਿਆ, ਤੇ ਹੁਣ ਮੈਂ ਕਥਾ ਕੀ ਕਰਾਂ? ਇਹ ਸਾਜ਼ੋ ਸਮਾਨ ਦਿਖਾ ਦਿਖਾ ਕੇ ਮੈਨੂੰ ਥਕਾ ਛੱਡੇ। ਹੁਣ ਜਿਨ੍ਹਾਂ ਨੂੰ ਮੇਰੇ ਮੂੰਹ ਫੱਟ ਸੁਭਾਅ ਦਾ ਪਤਾ ਹੈ, ਨਹੀਂ ਦਿਖਾਉਂਦੇ, ਨਹੀਂ ਤੇ ਪਹਿਲੇ ਇਹੀ ਦਿਖਾਉਂਦੇ ਸਨ। ਇਹ ਸਾਡੀਆਂ ਕਾਰਾਂ ਨੇ, ਇਹ ਏਅਰ ਕੰਡੀਸ਼ਨ ਰੂਮ ਨੇ, ਇਹ ਮਹਿਮਾਨਖਾਨਾ, ਇੱਥੇ ਇਤਨਾ ਮਾਰਬਲ ਲੱਗਿਆ ਔਰ ਇਤਨੇ ਲੱਖ ਦਾ ਮਾਰਬਲ ਲੱਗਿਆ, ਹੈਰਾਨ ਹੋ ਜਾਂਦਾ ਸੀ। ਇਹੀ ਕੁਛ ਦਿਖਾਉਣਾ? ਔਰ ਇੱਕ ਸੰਤ ਦੇ ਆਸ਼ਰਮ ਵਿੱਚ ਇਹੀ ਕੁਛ ਦੇਖਣ ਵਾਸਤੇ ਮੈਂ ਆਇਆ? ਇਹ ਤੇ ਹਰ ਸ਼ਹਿਰ ਵਿੱਚ ਹੈ, ਹਰ ਸ਼ਹਿਰ ਦੇ ਵਿੱਚ ਬਥੇਰੇ ਅਮੀਰ ਨੇ, ਬੜਾ ਮਾਰਬਲ ਲੱਗਿਆ, ਬੜੀਆਂ ਕਾਰਾਂ ਖੜੀਆਂ ਨੇ ਉਹਨਾਂ ਦੇ ਬੂਹੇ ਤੇ, ਬੜੀ ਧਨ ਸੰਪਦਾ ਉਹਨਾਂ ਕੋਲ। ਗ੍ਰਸਤ ਮੈਂ ਚਿੰਤ ਉਦਾਸ ਹੰਕਾਰ, ਜਿਹੜੇ ਤਿਆਗੀ ਨੇ ਨਾ ਗ੍ਰਸਤ ਦੇ ਤੇ ਸੰਤ ਬਣ ਗਏ ਨੇ। ਸਤਿਗੁਰ ਦੀ ਬਾਣੀ ਦਾ ਫੈਸਲਾ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਮ ਗ੍ਰਸਤੀਆਂ ਨਾਲੋਂ, ਆਮ ਦੁਨੀਆਦਾਰਾਂ ਨਾਲੋਂ ਜ਼ਿਆਦਾ ਹੰਕਾਰੀ ਹੁੰਦੇ, ਜ਼ਿਆਦਾ ਹੰਕਾਰੀ, ਕਿਉਂਕਿ ਗ੍ਰਸਤੀ ਜ਼ਿਆਦਾ ਚਿੰਤਾ ਤੋਂ ਰਹਿੰਦਾ ਹੈ, ਉਹਨੂੰ ਭਵਿਸ਼ ਦੀ ਚਿੰਤਾ ਬੜੀ ਹੁੰਦੀ ਹੈ, ਬੱਚੇ ਨੇ ਉਸਦੇ, ਵਿਆਹਣੇ ਨੇ, ਪੜਾਣੇ ਨੇ, ਹੋਰ ਸਮਾਜਿਕ ਜ਼ਿੰਮੇਵਾਰੀਆਂ ਨੇ। ਲੇਕਿਨ ਇੱਕ ਸੰਤ ਕੋਲ ਸਿਵਾਏ ਹੰਕਾਰ ਨੂੰ ਪ੍ਰਦਰਸ਼ਿਤ ਕਰਨ ਦੇ ਹੋਰ ਕੁਛ ਵੀ ਨਹੀਂ ਹੁੰਦਾ। ਇੰਝ ਵੀ ਕਹਿ ਲਓ ਹੰਕਾਰ ਹੀ ਉਸਦਾ ਲਾਡਲਾ ਪੁੱਤਰ ਹੈ, ਇਹਨੂੰ ਹੀ ਦਿਖਾਉਂਦਾ, ਇਹਨੂੰ ਹੀ ਪਾਲਦਾ। ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਨਾ ਕਹਿੰਦੇ ਤੇ ਫਿਰ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ। ਗ੍ਰਸਤ ਮੈਂ ਚਿੰਤ ਉਦਾਸ ਹੰਕਾਰ, ਜੋ ਗ੍ਰਸਤ ਦੇ ਤਿਆਗੀ ਨੇ, ਆਪਣੇ ਆਪ ਨੂੰ ਸੰਸਾਰ ਦਾ ਤਿਆਗੀ ਕਹਿੰਦੇ ਨੇ, ਬੜੇ ਪ੍ਰਬਲ ਹੰਕਾਰੀ, ਬੜਾ ਪ੍ਰਬਲ ਹੰਕਾਰ। ਹੰਕਾਰ ਟਿਕਦਾ ਪਹਿਲੇ ਗਿਆਨ ਦੀ ਸੇਵਾ। ਮੈਂ ਫਿਰ ਅਰਜ਼ ਕਰਾਂ, ਅੱਜ ਦਾ ਇਹ ਜਿਹੜਾ ਪਾਵਨ ਵਾਕ ਹੈ, ਨਾਮਦੇਵ ਨੇ ਦੋ ਵਿਸ਼ਿਆਂ ਨੂੰ ਟੱਚ ਕੀਤਾ, ਹੰਕਾਰ ਨੂੰ ਤੇ ਜੀਵੇਸ਼ਨਾ ਨੂੰ, ਜੀਵਨ ਦੀ ਲਾਲਸਾ। ਇਹਨਾਂ ਦੋ ਮਜ਼ਮੂਨਾਂ ਨੂੰ ਨਾਮਦੇਵ ਨੇ ਛੋਇਆ। ਅਹੰਕਾਰ ਟਿਕਦਾ ਹੈ ਪਹਿਲੇ ਗਿਆਨ ਤੇ, ਤੂੰ ਕੀ ਜਾਣਦਾ, ਮੈਂ ਜ਼ਿਆਦਾ ਜਾਣਦਾ, ਮੈਂ ਜ਼ਿਆਦਾ ਜਾਣਦਾ, ਤੈਨੂੰ ਕੀ ਪਤਾ। ਤੋ ਹੰਕਾਰ ਟਿਕਦਾ ਹੈ ਜਾਣਕਾਰੀ ਤੇ, ਜਾਣਨ ਤੇ, ਗਿਆਨ ਤੇ। ਫਿਰ ਹੰਕਾਰ ਟਿਕਦਾ ਹੈ ਧਨ ਸੰਪਦਾ ਤੇ, ਤੇਰੇ ਕੋਲ ਕੀ ਹੈ, ਮੇਰੇ ਕੋਲ ਬਹੁਤ ਕੁਛ ਹੈ, ਮੇਰੇ ਕੋਲ ਬਹੁਤ ਕੁਛ ਹੈ ऐसा कई दफा मुंह नाल ना करके दिखांदा, ऐ देखो ऐ देखो, दम भी प्रदर्शी करता है, नुमाइश करता, ऐसा देखने विच आउंदा। फिर तीसरा अहंकार उस सिंघासन पे बैठता है, धन दा त्याग त्याग। जयपुर विच एक सर्वधर्म सम्मेलन विच मैनू जाण दा मौका मिलिया। एक साधु ने बार बार अपने लैक्चर विच आख्या, मैं लखां नू लात लत मार के, हिंदी च बोलदा सी, मैं लाखों पे लात ठोकर मार कर साधु बना। एक दफा नहीं आख्या सी, कम से कम चार पांच दफा ते आख्या होना है, 25 मिनट दे भाषण दे, मैं लखां नू लत मार के साधु बने, मैं लखां नू ठोकर मारी। मेरा जब वक्त आया, मेरे को रहा नहीं गए, बस यह मेरी कमजोरी है, मैं लत डांग दी नहीं मारी, क्योंकि लत्तां नाल चंबड़ गए मैं, लखां बार बार उन्हां दा जिक्र कर दे, जिन्हों लत मार के कढ़ देता फिर उन्हां दा जिक्र की। मनुख झाड़ू नाल जे घर विच कूड़ा करकट बाहर कढ़ के सुट देंदा है, डंडोरा पिटदा है, मैं अज कूड़ा करकट बाहर सुटिया, बाहर सुटिया, जे तुहाडे लई धन कूड़ा करकट सी तुसीं बाहर सुट दिता, लत मार दिती, ते बार बार जिक्र करन दा की मतलब है? लत मारी जरूर है, मैं कह संत जी ये लत्तां नाल चंबड़ के रह गई, वो लखां दी धन संपदा लखां नाल चंबड़ गई, तुहाडी लत्तां नाल चंबड़ गई, बड़े पैरां नाल चिपट गई है, ताई ते बार बार जिक्र कर देता। बैठे एक लंगोटी च, त्याग दा बड़ा नारा है, त्याग दी बड़ी गल है। एक आम मनुख नूं धन दा अहंकार आउंदा है, त्यागी नूं धन दे त्याग दा अहंकार आउंदा है, वो त्याग करके अहंकार हो गया, ते जितना ज्यादा त्यागी उतना वड्डा अहंकार। इन्हें एक मकान का त्याग किया, मैं 10 मकान त्याग, इन्हें 2-4 लख का त्याग किया, मैं करोड़ों का त्याग किया। बर्तरी कह सकता सी मैं राजपाठ का त्याग किया, राजा सी, पर बंदा वो सूझवान सी ते निर्माण सी, वो ते कहिंदा सब कुछ मैं त्यागया, बदले च कख मैनू नहीं मिलिया, कुछ भी नहीं मिलिया। जब मैं सब कुछ छोड़िया सी ते मूर्ख सी, अज भी मूर्ख। भरतरी चलो उहदा सवैया भी मैं तुहानू सुना दिया। वो कहिंदा है जाच जाच के आहार, नाहे सोपे स्वाद वार, लाभ होत एक वार, भूख ताप को आवार। गोरख का चेला बनया, घर घर तो मंग के भिक्षा लेना, जाच जाच के आहार, नाहे सोपे स्वाद वार। वो कोई स्वाद ही नहीं होंदा, लोकी बचिया कुचिया मेरी झोली च पा देंदे, पुरुथा पा देंदे ने, बचिया कुचिया पा देंदे। लाभ हो तो एक बार, ते खांदा भी मैं एक टाइम, एक वक्त, योगी एक वक्त खाने, दोपहर जब ढल जाती है, शामा पैंड लग पैंदियां ने, उदों खांदे ने, रात नूं बैठ के भजन करदे। जाच जाच के आहार, ना है सो पे स्वाद वार, लाभ हो तो एक बार, भूख ताप को आवार। इस तरह मैं भूख दे ताप नो शांत करना, भूम सैन पे बनो, न साक सैन को गिनो, शरीर मात्र पोखनो, न जोबनो सुपेद वार। नींद आउंदी है जब धरती ते सो लेना, गोरख ने आख्या थल्ले कुछ बिछाना नहीं, ऊपर कुछ लेना नहीं, ਨੰਗੀ ਧਰਤੀ ਤੇ ਸੌ ਜਾਣਾ। ਭੂਮ ਸੈਨ ਪੇ ਬਣੋ ਨਾ ਸਾਕ ਸੈਨ ਕੋ ਗਿਨੋ, ਸਰੀਰ ਮਾਤਰ ਪੋਖਨੋ ਨਾ ਜੋਬਨੋ ਸੁਪੇਦ ਵਾਰ। ਇਹ ਸਾਧਨਾ ਕਰਦਿਆਂ ਕਰਦਿਆਂ ਮੇਰੀ ਜਵਾਨੀ ਢਲ ਗਈ, ਵਾਲ ਚਿੱਟੇ ਹੋ ਗਏ, ਬੁੱਢਾ ਹੋ ਗਿਆ, ਸਫੈਦੀ ਆ ਗਈ। ਅੱਗੇ ਚੱਲ ਕੇ ਕਹਿੰਦਾ, ਖੀਨ ਚੀਰ ਗੋਦਰੀ ਅਨੇਕ ਲੀਰ ਸੌ ਕਰੀ, ਕਰੀ ਉਜਾਰ ਝੌ ਪਰੀ ਅਧੈਨ ਗ੍ਰੰਥ ਵਾਰ ਵਾਰ। ਘਰਾਂ ਘਰਾਂ ਚੋਂ ਟਾਕੀਆਂ ਇਕੱਠੀਆਂ ਕਰਕੇ ਮੈਂ ਗੋਦੜੀ ਬਣਾਈ ਹੈ, ਤਨ ਦਾ ਚੋਲਾ ਬਣਾਇਆ। ਪੁਰਾਣੇ ਯੋਗੀ ਇੱਕ ਰੰਗ ਦਾ ਔਰ ਕੱਪੜੇ ਦੀ ਇੱਕ ਟਾਕੀ ਦਾ ਕੱਪੜਾ ਨਹੀਂ ਬਣਾਉਂਦੇ ਸਨ, ਚੋਲਾ ਨਹੀਂ ਬਣਾਉਂਦੇ ਸਨ, ਟਾਕੀਆਂ ਇਕੱਠੀਆਂ ਕਰਕੇ। ਖੀਨ ਚੀਰ ਗੋਦੜੀ ਅਨੇਕ ਲੀਰ ਸੌ ਕਰੀ, ਕਰੀ ਉਜਾਰ ਝੌ ਭਰੀ ਅਧੈਨ ਗ੍ਰੰਥ ਵਾਰ ਵਾਰ। ਬਿਲਕੁਲ ਬਿਆਬਾਨ ਜੰਗਲ ਵਿੱਚ ਮੈਂ ਜੋਗੀ ਬਣਾਈਏ, ਚੌਪੜੀ ਬਣਾਈਏ, ਜਿੱਥੋਂ ਮਨੁੱਖਾਂ ਦਾ ਲਾਂਘਾ ਨਾ ਹੋਵੇ, ਸ਼ਹਿਰ ਤੋਂ ਦੂਰ, ਰਸਤਿਆਂ ਤੋਂ ਦੂਰ। ਅਧੈਨ ਗ੍ਰੰਥ ਵਾਰ ਵਾਰ ਤੇ ਸਮਾਂ ਮੈਂ ਕਿਸ ਤਰ੍ਹਾਂ ਪੜ ਪਾਸ ਕਰਦਾ, ਬਾਰ ਬਾਰ ਮੰਤਰਾਂ ਦਾ ਜਪ ਕਰਦਾ ਤੇ ਪੜ੍ਹੇ ਹੋਏ ਗ੍ਰੰਥਾਂ ਨੂੰ ਮੁੜ ਮੁੜ ਕੇ ਪੜ੍ਹਦਾ। ਸਵੇਰੇ ਪੜ੍ਹਦਾ, ਦੁਪਹਿਰ ਨੂੰ ਪੜ੍ਹਦਾ, ਸ਼ਾਮੀ ਪੜ੍ਹਦਾ, ਬਾਰ ਬਾਰ ਪੜ੍ਹਦਾ, ਬਾਰ ਬਾਰ ਜਪਦਾ। ਇਸ ਤਰ੍ਹਾਂ ਮੈਂ ਸਮਾਂ ਪਾਸ ਕਰਦਾ। ਖੀਨ ਚੀਰ ਗੋਦਰੀ ਅਨੇਕ ਲੀਰ ਸੌ ਕਰੀ, ਕਰੀ ਉਜਾਰ ਝੌ ਪਰੀ ਅਧੈਨ ਗ੍ਰੰਥ ਵਾਰ ਵਾਰ। ਹਾਏ ਹਾਏ ਭੋਗ ਚਹੇ ਨਾਹੇ ਮੋਤ ਜੇ ਅਜੇ, ਮੋਰ ਚਿੱਤ ਬੈਲ ਕੇ ਸਵਾਰ ਬੈਲ ਕੋ ਸਵਾਰ। ਯੋਗੀਆਂ ਦਾ ਇਸ਼ਟ ਸ਼ਿਵਜੀ ਹੈ ਤੇ ਸ਼ਿਵਜੀ ਬੈਲ ਦੀ ਸਵਾਰੀ ਕਰਦਾ। ਭਰਤਰੀ ਕਹਿੰਦਾ, ਹਾਏ ਹਾਏ ਭੋਗ ਚਹੇ ਨਾਹੇ ਮੌਤ ਜੇ ਅਜੇ, ਮੋਰ ਚਿੱਤ ਬੈਲ ਕੇ ਸਵਾਰ ਬੈਲ ਕੋ ਸਵਾਰ। ਐ ਬੈਲ ਦੀ ਅਸਵਾਰੀ ਕਰਨ ਵਾਲੇ ਸ਼ਿਵ ਜੀ, ਮੇਰਾ ਮਨ ਰੂਪੀ ਬੈਲ ਅਜੇ ਵੀ ਮੇਰੇ ਕਾਬੂ ਚ ਨਹੀਂ, ਇਹਨੇ ਪਛਾੜ ਕੇ ਮੈਨੂੰ ਗਿਰਾ ਦਿੱਤਾ ਹੈ। ਮੇਰਾ ਮਨ ਤੇ ਅਜੇ ਵੀ ਲੋਭੀ ਹੈ, ਅਜੇ ਵੀ ਕਾਮੀ ਹੈ, ਬੜਾ ਪਰਵਰ, ਅਜੇ ਵੀ ਮੌਤ ਚ ਗ੍ਰਸਿਆ, ਅਜੇ ਵੀ ਬੜੀ ਪ੍ਰਬਲ ਮਮਤਾ, ਅਜੇ ਵੀ ਮੈਂ ਹੰਕਾਰ ਨੂੰ ਛੋੜ ਨਹੀਂ ਸਕਦਾ। ਨਿਰਮਾਣਤਾ ਦੀ ਇੱਕ ਝਲਕ ਹੈ, ਇੱਕ ਝਲਕ ਹੈ, ਨਿਰਮਾਣਤਾ ਦੀ ਇੱਕ ਝਲਕ ਆਉਂਦੀ ਹੈ ਕਿ ਔਗੁਣਾਂ ਨੂੰ ਕਬੂਲ ਕਰ ਲੈਣਾ, ਕਮਜ਼ੋਰੀ ਨੂੰ ਕਬੂਲ ਕਰ ਲੈਣਾ। ਗੁਣਾਂ ਦੀ ਪ੍ਰਦਰਸ਼ਨੀ ਤੇ ਸਾਰੇ ਹੀ ਕਰਦੇ ਨੇ, ਪਰ ਔਗੁਣਾਂ ਨੂੰ ਕੋਈ ਕਬੂਲ ਕਰੇ ਤੇ ਆਖੇ ਮੇਰੇ ਚ ਹਨ, ਇਹ ਹਰ ਬੰਦੇ ਦੀ ਬਿਸਾਤ ਨਹੀਂ ਹੈ, ਇਹ ਹਰ ਬੰਦੇ ਦੀ ਹਿੰਮਤ ਨਹੀਂ ਹੈ। ਭਰਤਰੀ ਕਬੂਲ ਕਰਦਾ, ਮੈਂ ਅਜੇ ਤੱਕ ਵੀ ਯੋਗੀ ਨਹੀਂ ਹਾਂ, ਭੋਗੀ ਹਾਂ। ਹਾਏ ਹਾਏ ਭੋਗ ਚਹਿ, ਜਗਤ ਮੈਨੂੰ ਯੋਗੀ ਕਹਿ ਰਿਹਾ, ਮੈਂ ਤੇ ਭੋਗੀ ਹਾਂ, ਕੋਈ ਯੋਗੀ ਨਹੀਂ। ਹਾਏ ਹਾਏ ਭੋਗ ਚਹੇ, ਜਿਹੜੇ ਸੰਤ ਨਹੀਂ ਵੀ ਨੇ ਉਹ ਵੀ ਸੰਤ ਹੋਣ ਦਾ ਦਾਵਾ ਪੈ ਕਰਦੇ ਨੇ, ਜਿਹੜੇ ਬਾਬੇ ਨਹੀਂ ਨੇ ਉਹ ਵੀ ਬਾਬੇ ਬਣੇ ਹੋਏ ਨੇ। ਉਹ ਗੋਰਖ ਦਾ ਚੇਲਾ ਇਤਨੀ ਪ੍ਰਬਲ ਸਾਧਨਾ ਕਰਦਾ ਹੈ, ਕਹਿੰਦਾ ਨਹੀਂ ਭੋਗੀ ਆ, ਯੋਗੀ ਨਹੀਂ ਆ। ਹਾਏ ਹਾਏ ਭੋਗ ਚਹੇ ਨਾਹੇ ਮੌਤ ਅਜੇ ਅਜੇ, ਮੋਰ ਚਿੱਤ ਬੈਲ ਕੇ ਸਵਾਰ ਕੋਲ ਬੈਲ ਕੋ ਸਵਾਰ। ਐ ਬੈਲ ਦੀ ਅਸਵਾਰੀ ਕਰਨ ਵਾਲੇ ਸ਼ਿਵ ਜੀ, ਮੈਂ ਤੇ ਅਜੇ ਵੀ ਮਨ ਰੂਪੀ ਬੈਲ ਤੇ ਅਸਵਾਰੀ ਨਹੀਂ ਕਰ ਸਕਿਆ, ਇਹਨੇ ਮੈਨੂੰ ਪਛਾੜ ਕੇ ਗਿਰਾ ਦਿੱਤਾ ਹੈ, ਮੈਂ ਅਜੇ ਵੀ ਭੋਗੀ ਹਾਂ, ਯੋਗੀ ਨਹੀਂ ਹਾਂ। ਹੰਕਾਰ ਬੈਠਦਾ ਹੈ, पहले ज्ञान दे सिंघासन ते तू की जानना मैं ज्यादा जानना। फिर अहंकार बैठता है धन संपदा दे सिंघासन ते तेरे कोल की है तू की रखदा। अलाहाबाद प्रयागराज संगम ते असी सारे गए से। हर साल दास साहबजादियां दे शहीदी पुरब ते अलाहाबाद आंदा। उन्हां दिनां च माघ दे इशनान दियां तैयारियां होंदियां, भीड़ भाड़ बड़ी होंदी है। गए से तक ते उत्ते एक हलवाई की दुकान, एक धनाग बंदा किधरे पूरियां खा रहा सी अपने परिवार समेत। उन्हें सब्जी का किधरे रस्सा मंग लिया तो दुकानदार कह लगे ये तौर तरीके नहीं है, जो दे देता दे देता, और लेना और पैसे देने पैने। आपे तो बाहर हो गए, कहने के तेरी सारी दुकान की कीमत कितनी है दस, होने ही दस, तू उठे थो ये सब कुछ मैं खरीदना थले। बड़ा आपे तो बाहर होया, दास दे नाल दे साथी ने उसनों शांत किया, ठीक है थोड़े कोल दान है, ठीक है थोड़े कोल चार पैसे ने, पर इतनी भी की प्रदर्शनी करनी इस गरीब बंदे नो, इतना परेशान करना, इतना दुखी करना और इतना शर्मसार करना होंदा है। तेरे कोल की है, मेरे को बहुत ज्यादा है। फिर अहंकार बैठता है त्याग दे सिंघासन पे, धन दे सिंघासन तो बाद फिर योगियों को अहंकार होंदा है धन दे त्याग दा। तू की छोड़े तेरे कोल की है, मेरे को बहुत ज्यादा, पहले एक है कि तू की त्याग है, मैं बहुत कुछ त्याग है, लखा नू लत मार के योगी बने संत बन, परिवार को छोड़ के साधु बने, फिर त्याग दा अहंकार। अहंकार के बहुत सारे सिंघासन, तू की जानना मैं बहुत कुछ जानना, तेरे कोल की है मेरे कोल बहुत कुछ है, तू की छोड़े तू की त्याग किया मेरा त्याग दे। इस तरह अहंकार प्रभुता राजनीति शक्ति उसका माण करना। कवि तुलसी ते कहने ना ऐसो को जन में जग माही, प्रभुता पाए जास मद नाही। ऐसा किड़ा माई दा लाल है, प्रभुता भी कोल होवे, ताकत भी कोल होवे, शक्ति भी कोल होवे, धन भी कोल होवे, समझ भी कोल होवे, अहंकारी ना हो, ऐसा किड़ा माई दला। ऐसो को जन्म जग माही, प्रभुता पाए जास मद नाही। पशु अहंकारी नहीं होंगे, अहंकार कर सकन इतनी समझ ही नहीं है। अहंकार पे टिक रहा है समझ भी से जाते, समझ दी कुर्सी, जितना समझदार उतना अहंकारी। बहुत पढ़े लिखे पुत्र का कई दफा अनपढ़ पिता का सत्कार करना भी औखा हो जाता है। रविंद्र नाथ टैगोर ने एक कहानी लिखी है बड़ी प्यारी गीतांजलि, एक गीत पुत्र पढ़ लग के चोटी का अफसर बने, जिले का कलेक्टर बने, देहात तो अनपढ़ पिता देहाती लिबास दे आया है घर, बड़े मेहमान बैठे सन कलेक्टर के, शक्ति भी बड़ी, धन भी बड़ा, पढ़ाई लिखाई भी बड़ी, नौकर ने अगे आके दसिया कोई आया आन दे, सारे मेहमान बैठे ने, उन्होंने पूछ लिया कौन है? ये साडा पुराना नौकर है, पुराना नौकर प्योर सादे लिबास विच एक ध्याती जिया रूप रेखा नो अपना प्यो कहण विच उसने संकोच किया। पढ़ा लिखा कलेक्टर बड़े सारे मेहमान बैठे ने इन्होंने सारियां के सामने किवें कह दिया मेरा प्यो है। सर्दी धोती बनी हुई, सर्दी कुर्ती पहनी हुई, बिल्कुल देहाती लिबास, देहाती जुत्ती पहनी, अनपढ़ गंवार लगता है। हुण इस अनपढ़ गंवार नूं अपना प्यो कहण विच संकोच कीता उस पढ़े लिखे ने। हंकार समझ भी सेजा ते बैठता, अहंकार ज्ञान की कुर्सी ते बैठता है, अहंकार शक्ति की कुर्सी ते बैठता है, अहंकार धन संपदा की कुर्सी ते बैठता है, क्योंकि धन भी शक्ति है, ज्ञान भी शक्ति है, राजनीति भी शक्ति है। ज्ञान जैसे जैसे शक्ति बढ़ेगी, अहंकार जैसे जैसे ताकत बढ़ेगी, अहंकार भी बढ़ेगा। ऐसो को जन में हो जग माई प्रभता पाए जास मदना। दूसरी प्रबल लालसा है जीवेशना, जीवन की इच्छा, जीवना चाहता है। भावें रोगी है, भावें सोगी है, भावें मुल फुलिस है, भावें रोम रोम जख्मी है, जीवना के चाहता है। जीवन की बड़ी प्रबल लालसा होवेगी, अनंत तरह की होर लालसा, लेकिन प्रबल लालसा जीवन दी है। फिर जीवन वास्ते सब कुछ दी लालसा, पहली प्रबल लालसा जीवन दी। कितना जीवना चाहता है मनुख, जे जुग चारे आ रजा और दसोनी। सतगुरु ने अगर ऐसा कह दिता है कि ख्याल नूं स्पष्ट करने वास्ते, पर हकीकत है मनुख बहुत जीवना चाहता है, बहुत जीवना चाहता है। जीवेशना बड़ी प्रबल है। धार्मिक मनोविज्ञान यह कहता है क्यों इतना जीवना चाहता है, इतनी प्रबल जीवन की लालसा क्यों है, जबकि एक छोटी दे दार्शनिक नीति शेदा कहना है जिंदगी रेपिटेशन तो इलावा मैं कुछ भी नहीं दिखाई देती। जैसे शरीर में बार बार श्वास पे चल दे, इस तरह सवेरे खाओ, शामी खाओ, सौ जाओ, फिर उठो, फिर खाओ, फिर शामी खाओ, फिर सो जाओ, इन्हें रेपिटेशन ही चल रही थी। कुछ भी नहीं, कुछ भी नहीं। जीवन की गहराई च जरूर गया है लेखक, भावे नास्तिक से, बड़ा प्रबल नास्तिक से। जर्मनी का यह महान साहित्यकार दार्शनिक फिलोसफर कहते जिंदगी रिपीटेशन है, रिपीट कर करके मैं थक गया, सवेरे खाओ, शामी खाओ, सौ जाओ, फिर सवेरे उठो, फिर वही कम धंधा करो, फिर वही बोल चाल जिहड़ी हमेशा बोल दें, फिर खाओ शामी, फिर खाओ, फिर सौ जाओ। कहते कर करके मैं थक गया, नहीं रुचि रही, एक सब रेपिटेशन चल रही, पुनरुक्ति चल रही। धार्मिक मनोविज्ञान यह कहता है इतनी प्रबल जीवेशना क्यों है, जीवन की लालसा क्यों है, इस वास्ते कि अजे परम जीवन नहीं मिले। परम जीवन दे मिल गया, इस जीवन की लालसा नहीं रहेगी, नहीं रहेगी। पूर्ण जीवन दे मिल गया, इस जीवन की लालसा नहीं रहेगी, नहीं रहेगी। जीवन की लालसा इस गल का सबूत है, इस मनुख नूं अजे परम जीवन नहीं मिले, अधूरा। जीवन की लालसा इस गल का सबूत है अजय परम जीवन इस नहीं मिले अदो जीवन दी परबल लालसा और हर एक दे अंदर होंगी उतने चिर तक रहेगे जितने चिर तक परम जीवन नहीं मिलता। कि परम जीवन की प्राप्ति लई कोई लंबा चौड़ा जीवन नहीं चाहिए। प्रहलाद नू ते परम जीवन 5 साल च मिल गया, ध्रुव नू ते 5 साल च मिल गया। धन गुरु गोबिंद सिंह जी महाराज के लाडले जो दीवारां विच चिणे गए ने कुछ भी उम्र नहीं, कुछ भी उम्र नहीं। सच की खातर जिंदगी कुर्बान कर दी, जिंदगी नू की करना है? सच चाहिए, ईमान चाहिए, धर्म चाहिए। असी धर्म तो इस शरीर कुर्बान कर दें, छोड़ दें। लाजमी है कि धर्म का इतना नूर प्रगट होया से, धर्म का इतना रस प्रगट होया से, धर्म की इतनी गति अंदर हो चुकी सी कि शरीर बेमैने हो गया। कोई गल नहीं, जान वह शरीर जा। गुरु तेग बहादुर बोलिया भर पइए धर्म ना छोड़ी। कोई नहीं, शरीर और शीस जमीन ते पैंदा है, कट में कोई गल नहीं, धर्म नहीं छोड़ना। जीवन की इतनी परबल लालसा क्यों है? परम जीवन नहीं मिला। जिस जिस दे अंदर भी हो गए अजे परम जीवन नहीं मिले। परम जीवन दे मिलदिया इसकी लालसा ही नहीं रहती। इस तरह जिन्हें भोजन पूरा छक लिया तो त्रिपत हो गया, जूठी थाली में एक पासे कर दिया, देर नहीं लगती। हम की करना है? सुखा लिया भोजन, छक लिया। इस जिंदगी बेचों, इस जीवन बेचों परम जीवन नो प्राप्त कर लिया, हुण इह झूठी थाली है, झूठी काया नू वी करना परे सुटदिआं देर नहीं लगदी। बड़ी पकड़ है, बड़ी पकड़ है। अजे इसने थाली विचों कुछ खादा नहीं, अजे सामने कोई है, अजे नहीं खादा। इस वास्ते जीवन दी लालसा है, इस वास्ते परोसी हुई थाली नू नहीं छोड़ना चाहता। अजे अखां दा रस होर चाहिए, अजे जबान दा रस होर चाहिए, अजे कन्ना दा रस, नाफसका दा रस, खलबी दा रस होर चाहिए। अजे भुख नहीं मिटी, अजे भोजन खादा नहीं, त्रिपत हो गए। त्रिपत भई सच भोजन खाया, खा लिया, त्रिपति हो गई है। झूठी थाली नू त्यागदिआं देर नहीं लगती, झूठी थाली नू परे सुटदिया देर नहीं लगती। परम जीवन प्राप्त हो गया, इस जीवन की लालसा नहीं रहती, नहीं रहती। जिस जिस दे अंदर भी अजे भी परम जीवन की लालसा है, और लखां करोड़ां जीवन असी जी चुके हैं, जम चुके हैं, मर चुके हैं, कोई असी अज दे थोड़े हैं। ऐसा क्यों हो रहा है? परम जीवन नहीं मिले, जिन्ने चिर तक परम जीवन नहीं मिले इस जीवन भी लालसा रहेगी। वो परम जीवन कितने समय च मिलता है? गोबिंद सिंह जी महाराज दे 7 साल दे, 9 साल दे ब्रह्म ज्ञानी ने, ब्रह्म दृष्ट ने, जब धन गुरु नानक देव जी महाराज के सिंघासन पे बैठे, धन गुरु हरकृष्ण जी महाराज 5.5 साल दे, 5.5 साल, 7.5 साल की आयु दे रुखसत भी हो गए। एक छाप छोड़ी, इत्थे उम्र की गल नहीं है कि कोई बुढ़ा 80 साल लगन गए, 100 साल लग गए, एक शिक्षा दे गए। 84 साल दे बिरद बाबा गुरु अमरदास बैठे ने, तेरे कुल बुढ़ा शरीर है, मायूस ना हो, अजे भी कोशिश करो, अज समझ कछ बिगड़े हो ना है, भजले राम मुराद, ना मायूस हो, अजे भी तू प्राप्त कर सकता है। 5 साल का बच्चा है, कोई फिक्र ना कर। परम ज्योति प्रगट हो सकती है ਇਹ ਛਾਪ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਿੰਦੇ ਨੇ। ਸਮਾਂ ਤੇ ਥੋੜਾ ਲੱਗਦਾ ਹੈ, ਪਰ ਮਨੁੱਖ ਧਰਮ ਦੇ ਮਾਰਗ ਤੇ ਕੀੜੀ ਦੀ ਚਾਲ ਚੱਲਦਾ, ਸ਼ਾਇਦ ਕੀੜੀ ਦੀ ਚਾਲ ਵੀ ਨਹੀਂ ਚੱਲਦਾ। 500 ਮੀਲ ਦਾ ਰਸਤਾ ਹੋਵੇ, ਇੱਕ ਬੰਦਾ ਪੈਦਲ ਚੱਲੇ, ਪੈਦਲ ਵੀ ਚੱਲੇ, ਬਸ 4 ਕਦਮ ਚੱਲੇ ਫਿਰ ਬੈਠ ਜਾਏ, 1 ਕਦਮ ਚੱਲੇ ਤੇ ਫਿਰ ਬੈਠ ਜਾਏ, ਬੜਾ ਸਮਾਂ ਲੱਗੇਗਾ। ਇੱਕ ਜ਼ਰਾ ਤਿੱਖਾ ਤਿੱਖਾ ਚੱਲੇ ਤੇ ਰਸਤੇ 'ਚ ਆਰਾਮ ਵੀ ਘੱਟ ਕਰੇ, ਜ਼ਰਾ ਜਲਦੀ ਪਹੁੰਚੇਗਾ। ਪਰ ਇੱਕ ਘੋੜੇ ਦੀ ਅਸਵਾਰੀ ਕਰ ਲਵੇ, ਉਠ ਦੀ ਅਸਵਾਰੀ ਕਰ ਲਵੇ, ਹਾਥੀ ਦੀ ਅਸਵਾਰੀ ਕਰ ਲਵੇ, ਹੋਰ ਜ਼ਰਾ ਜਲਦੀ ਪਹੁੰਚੇਗਾ। ਪਰ ਇੱਕ ਮੋਟਰਸਾਈਕਲ ਤੇ ਬੈਠ ਜਾਏ, ਮੋਟਰ ਕਾਰ ਤੇ ਬੈਠ ਜਾਏ, ਬੱਸ ਤੇ ਬੈਠ ਜਾਏ, ਹੋਰ ਜਲਦੀ ਪਹੁੰਚੇਗਾ। ਤੇ ਇੱਕ ਹਵਾਈ ਜਹਾਜ਼ ਤੇ ਬੈਠ ਜਾਏ, ਉਹ ਤੇ ਕੁਛ ਮਿੰਟਾਂ 'ਚ ਹੀ ਪਹੁੰਚ ਗਏ। 500 ਮੀਲ ਦਾ ਸਫ਼ਰ 5 ਸਾਲਾਂ 'ਚ ਵੀ ਤੈਅ ਹੋ ਸਕਦਾ ਹੈ, 5 ਮਹੀਨਿਆਂ 'ਚ ਵੀ ਤੈਅ ਹੋ ਸਕਦਾ ਹੈ, 5 ਦਿਨਾਂ 'ਚ ਵੀ ਤੈਅ ਹੋ ਸਕਦਾ ਹੈ ਤੇ ਕੁਛ ਮਿੰਟਾਂ 'ਚ ਵੀ ਤੈਅ ਹੋ ਸਕਦਾ ਹੈ। ਵਾਹਨ ਦੀ ਗੱਲ ਹੈ ਤੇ ਵਾਹਨ ਇਹ ਸਾਰੇ ਮਨੁੱਖ ਦੇ ਕੋਲ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਨੁੱਖ ਹਵਾਈ ਜਹਾਜ਼ ਦੀ ਗਤੀ ਨਾਲ ਵੀ ਜਪ ਕਰਕੇ 1 ਮਿੰਟ ਦੇ 'ਚ ਮਸਲਾ ਹੱਲ ਕਰ ਸਕਦਾ ਹੈ। ਇੱਕ ਚਿੱਤ ਦੇ ਇੱਕ ਚਿੰਨ ਦਿਆ, ਨਿਰਮਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਬਾਣ ਤੋਂ ਰਹਿ ਅਡੋਲ ਹੋ ਕੇ ਪ੍ਰਭੂ ਦਾ ਕੀਰਤਨ ਕਰੋ, ਨਿਮਕ 1 ਸੈਕਿੰਡ ਦੇ 'ਚ ਬੰਧਨ ਟੁੱਟ ਜਾਣਗੇ, ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ 1 ਸੈਕਿੰਡ। ਦੁਨੀਆਂ 'ਚ ਕੋਈ ਕੰਮ ਵੀ 1 ਸੈਕਿੰਡ ਦੇ 'ਚ ਨਹੀਂ ਆਉਂਦਾ, ਪਰਮਾਤਮਾ ਦੀ ਪ੍ਰਾਪਤੀ ਤੇ 1 ਸੈਕਿੰਡ ਦੇ 'ਚ ਆਉਂਦੀ ਹੈ। ਪਰ ਮਨੁੱਖ ਸੁਸਤ ਬੜਾ ਚੱਲਦਾ ਹੈ, ਇਤਨਾ ਸੁਸਤ ਚੱਲਦਾ ਹੈ, ਸ਼ਾਇਦ ਕੀੜੀ ਦੀ ਚਾਲ ਵੀ ਨਹੀਂ ਚੱਲਦਾ, ਘਿਸੜ ਘਿਸੜ ਕੇ ਹੀ ਚੱਲਦਾ ਹੈ। ਕੋਈ ਜਨਮ ਲੱਗ ਜਾਂਦਾ, ਲੱਖਾਂ ਕਰੋੜਾਂ ਜਨਮਾਂ ਤੋਂ ਮਨੁੱਖ ਭਟਕ ਰਿਹਾ, ਕੋਈ ਅੱਜ ਦਾ ਚੱਲਣ ਦੇ ਨਾਂ ਤੇ ਕੀ, ਬਸ 1 ਕਦਮ ਚੱਲਦਾ ਰੁਕ ਜਾਂਦਾ, 1 ਕਦਮ ਚੱਲਦਾ ਰੁਕ ਜਾਂਦਾ। ਕਿਸੇ ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰ ਲਿਆ, ਮਹੀਨਿਆਂ ਬਦੇ ਨਹੀਂ ਕੀਤਾ। ਕਿਸੇ ਇੱਕ ਦਿਨ ਸਤਸੰਗ ਦੇ 'ਚ ਆ ਗਿਆ, ਮਹੀਨਿਆਂ ਬਦੇ ਨਹੀਂ ਆਇਆ। ਕਿਸੇ ਇੱਕ ਦਿਨ ਅੰਮ੍ਰਿਤ ਵੇਲੇ ਉੱਠਿਆ ਤੇ ਵਾਹਿਗੁਰੂ ਮੰਤਰ ਜਪਿਆ, ਫਿਰ ਕਈ ਮਹੀਨੇ ਨਹੀਂ ਜਪਿਆ। ਇਹ ਕੀੜੀ ਦੀ ਚਾਲ ਵੀ ਨਹੀਂ ਚੱਲਦਾ, ਇਸ ਦਾ ਚੱਲਣਾ ਬਹੁਤ ਸੁਸਤ ਹੁੰਦਾ, ਇਸ ਵਾਸਤੇ ਕਈ ਜਨਮ ਲੱਗ ਜਾਂਦੇ। ਜੀਵਨ ਦੀ ਲਾਲਸਾ ਕਿਉਂ ਹੈ? ਜਿਤਨੇ ਚਿਰ ਤੱਕ ਪਰਮ ਜੀਵਨ ਨਹੀਂ ਮਿਲਿਆ, ਲਾਲਸਾ ਰਹੇਗੀ ਰਹੇਗੀ। ਥਾਲੀ ਬੇਮੈਨੀ ਹੋ ਜਾਂਦੀ ਹੈ ਕਦੋਂ, ਜਦ ਭੋਜਨ ਖਾ ਲਏ, ਪਰੇ ਕਰਨੇ ਪੈਂਦੀ। ਭੁੱਖਾ ਮਨੁੱਖ ਤੇ ਝਪੜ ਕੇ ਥਾਲੀ ਖਾਂਦਾ ਖਾਂਦਾ, ਰੱਜ ਗਿਆ ਖਾ ਲਏ। ਝੂਠੀ ਥਾਲੀ ਨੂੰ ਪਰੇ ਸੁੱਟਦਿਆਂ ਦੇਰ ਨਹੀਂ ਲੱਗਦੀ। ਕਾਇਆ ਦੀ ਪਕੜ, ਜੀਵਨ ਦੀ ਪਕੜ ਇਸ ਗੱਲ ਦਾ ਸਬੂਤ ਹੈ, ਭੋਜਨ ਨਹੀਂ ਛਕਿਆ, ਭੁੱਖਾ ਹੈ, ਅਜੇ ਪਰਮ ਜੀਵਨ ਨਹੀਂ ਮਿਲਿਆ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ, ਅਗਰ ਬੜੀ ਪ੍ਰਬਲ ਜੀਵਨ ਦੀ ਲਾਲਸਾ ਹੈ ਹਰ ਇੱਕ ਦੇ ਅੰਦਰ, ਪਰਮ ਜੀਵਨ ਨਹੀਂ ਮਿਲਿਆ। ਜਿਹਨੂੰ ਪਰਮ ਜੀਵਨ ਮਿਲ ਗਿਆ ਉਹ ਤੇ ਕਹਿੰਦਾ, ਜਿਸ ਮਰਨੇ ਤੇ ਜਗ ਡਰੇ, ਕਿਉਂ ਡਰਦਾ ਪਿਆ ਜੇ ਪਰਮ ਜੀਵਨ ਨਹੀਂ ਮਿਲਿਆ। ਮੇਰੇ ਮਨ ਆਨੰਦ, ਸਾਨੂੰ ਤੇ ਆਨੰਦ, ਕਿਉਂਕਿ ਆਨੰਦ ਪ੍ਰਾਪਤ ਕਰਦੇ। ਇਹ ਜੀਵਨ ਵਿਅਰਥ ਜਿਹਾ ਪ੍ਰਤੀਤ ਆਉਂਦਾ, ਇਹ ਥੋੜਾ ਜਿਹਾ ਜਿਹੜਾ ਭਾਰ ਚੁੱਕੀ ਫਿਰਦੇ ਅਸੀਂ ਤੇ ਘਰ ਤੱਕ ਪਹੁੰਚ ਗਏ ਹਾਂ, ਤੇ ਘੋੜਾ ਇਹ ਆਪਣੇ ਅਸਤਬਲ ਵਿੱਚ ਨਹੀਂ ਗਿਆ, ਇਹ ਵੀ ਬੂਹੇ ਤੇ ਖੜਾ ਵੀ ਜਾਵੇ। ਸਰੀਰ ਘੋੜੇ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਵਾਹਨ ਹੈ। ਕਬੀਰ ਕਹਿੰਦੇ ਇਹ ਵੀ ਜਾਵੇ, ਇਹਦੀ ਕੋਈ ਲੋੜ ਨਹੀਂ ਰਹੇਗੀ। ਜੀਵਨ ਮਿਲਿਆ ਪਰਮ ਜੀਵਨ ਦੀ ਪ੍ਰਾਪਤੀ ਵਾਸਤੇ, ਔਰ ਜਿਤਨੇ ਚਿਰ ਤੱਕ ਨਹੀਂ ਮਿਲਿਆ ਜੀਵਨ ਦੀ ਲਾਲਸਾ ਰਹੇਗੀ, ਮੈਂ ਕੋਈ ਲੱਖਾਂ ਸਾਲਾਂ ਤੱਕ ਜੀਵਾਂ, ਮਰਦਾ ਹੋਇਆ ਮਨੁੱਖ ਵੀ ਕਿੱਥੇ ਮੌਤ ਕਬੂਲ ਕਰਦਾ? ਇਕਬਾਲ ਤੇ ਕਹਿੰਦਾ ਮਰ ਕੇ ਵੀ ਨਹੀਂ ਕਬੂਲ ਕਰਦੇ, ਫਿਰ ਜੰਮਦੇ ਨੇ, ਫਿਰ ਜੰਮਦੇ ਨੇ, ਫਿਰ ਜੰਮਦੇ ਨੇ, ਕਿਉਂਕਿ ਮਰ ਕੇ ਵੀ ਮਰਨਾ ਕਬੂਲ ਨਹੀਂ। ਮਰਦਿਆਂ ਕੌਣ ਮਰਨਾ ਕਬੂਲ ਕਰਦਾ? ਰੋਂਦੇ, ਮੌਤ ਕਬੂਲ ਨਹੀਂ। ਜਨਮ ਕਬੂਲ ਹੈ, ਮਰਨਾ ਕਿਸ ਨੂੰ ਕਬੂਲ ਹੈ? ਕੌਣ ਕਬੂਲ ਕਰਦਾ? ਕਿਧਰੇ ਕਬਰਿਸਤਾਨ ਵਿੱਚ ਗਏ ਸਨ ਡਾਕਟਰ ਮੁਹੰਮਦ ਇਕਬਾਲ ਕਿਸੇ ਦੀ ਮਈਅਤ ਵਿੱਚ, ਜਿਵੇਂ ਚਿਤਾ ਦੇ ਨਾਲ ਜਾਂਦੇ ਹਾਂ ਅਸੀਂ, ਲਾਸ਼ ਦੇ ਨਾਲ ਜਾਂਦੇ ਨੇ ਲੋਕੀ ਸ਼ਮਸ਼ਾਨ ਤੱਕ, ਉਹ ਵੀ ਪਹੁੰਚਿਆ ਸੀ ਕਬਰਿਸਤਾਨ ਵਿੱਚ। ਮੁਸਲਮਾਨਾਂ ਦਾ ਕਬਰਿਸਤਾਨ ਕਿ ਜਿਹੜਾ ਜਿਤਨਾ ਧਨਾਢ ਬੰਦਾ ਮਰਿਆ ਸੀ ਉਹਦੀ ਕਬਰ ਉਤਨੀ ਸੋਹਣੀ ਸੀ। ਮਾਰਬਲ ਲੱਗਿਆ ਹੋਇਆ, ਉਹਦਾ ਨਾਮ ਲਿਖਿਆ ਹੋਇਆ, ਪਤਾ ਲਿਖਿਆ ਹੋਇਆ, ਵਲਦੀਅਤ ਲਿਖੀ ਹੋਈ, ਉਹਦਾ ਰੁਤਬਾ ਲਿਖਿਆ, ਉਹਦੇ ਗੁਣ ਲਿਖੇ ਹੋਏ। ਕਬਰਾਂ ਦੇ ਉੱਤੇ ਇਹ ਇਕਬਾਲ ਪੜਦਾ ਰਿਹਾ ਤੇ ਆਖਿਰ ਉਸਦੇ ਮੂੰਹ ਦੇ ਚੋਂ ਫਿਕਰਾ ਨਿਕਲਿਆ, ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਏ ਰਵਾਂ, ਮਰ ਕਰ ਵੀ ਉਮੀਦ ਜ਼ਿੰਦਗਾਨੀ ਨਾ ਗਈ। ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਪਹਿਲੇ ਆਪਣਾ ਨਾਮ ਤੂੰ ਆਪ ਦੱਸਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਪਹਿਲੇ ਆਪਣੀ ਜ਼ਾਤ ਪਾਤ ਤੂੰ ਆਪ ਦੱਸਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਪਹਿਲੇ ਆਪਣੀ ਮਾਣ ਮਰਿਆਦਾ ਤੇ ਰੁਤਬਾ ਤੂੰ ਆਪ ਦੱਸਦਾ ਹੁੰਦਾ ਸੀ, ਹੁਣ ਤੇਰੀ ਕਬਰ ਦੱਸਦੀ ਹੈ। ਕੰਬਖਤ ਤੂੰ ਤੇ ਮਰ ਕੇ ਵੀ ਨਹੀਂ ਮਰਿਆ, ਤੂੰ ਤੇ ਨਹੀਂ ਮਰਿਆ, ਹੈ ਸੰਗੇ ਮਜ਼ਾਰ ਪਰ ਵੀ ਤੇਰਾ ਨਾਮ ਏ ਰਵਾਂ, ਮਰ ਕਰ ਵੀ ਉਮੀਦ ਜ਼ਿੰਦਗਾਨੀ ਨਾ ਗਈ। ਜ਼ਿੰਦਗਾਨੀ ਦੀ ਉਮੀਦ ਕਿਉਂ? ਅਜੇ ਪਰਮ ਜ਼ਿੰਦਗੀ ਨਹੀਂ ਮਿਲੀ, ਰਹੇਗੀ। ਇਹ ਜ਼ਿੰਦਗੀ ਸਾਨੂੰ ਲੱਖਾਂ ਕਰੋੜਾਂ ਦਫ਼ਾ ਮਿਲ ਚੁੱਕੀ ਹੈ, ਪਰਮ ਜ਼ਿੰਦਗੀ ਇੱਕੋ ਹੀ ਦਫ਼ਾ ਮਿਲਦੀ ਹੈ, ਫਿਰ ਇਸ ਜ਼ਿੰਦਗੀ ਦੀ ਲਾਲਸਾ ਹੀ ਨਹੀਂ ਰਹਿੰਦੀ, ਇਹ ਜ਼ਿੰਦਗੀ ਦੇ ਬੰਧਨ ਹੀ ਟੁੱਟ ਜਾਂਦੇ। ਪਰਮ ਜੀਵਨ ਇੱਕੋ ਹੀ ਦਫ਼ਾ ਮਿਲਦਾ ਔਰ ਫਿਰ ਮਿਲ ਜਾਂਦਾ, ਇਹ ਜੀਵਨ ਬਾਰ ਬਾਰ ਮਿਲਦਾ, ਬਾਰ ਬਾਰ ਮਿਲਦਾ, ਔਰ ਕਿਤਨੀ ਦਫ਼ਾ ਮਿਲ ਚੁੱਕਿਆ। ਕਬੀਰ ਵੀ ਕਹਿੰਦੇ, ਇਸੇ ਘਰ ਹਮ ਬਹੁਤ ਬਸਾ ਹੈ, ਜਬ ਹਮ ਰਾਮ ਗਰਭ ਹੋਇਆ ਹੈ। ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ, ਕਈ ਦਫ਼ਾ ਜੰਮਿਆ, ਕਈ ਦਫ਼ਾ ਮਰਿਆ। ਮਰਤਾ ਮਰਤਾ ਜਗਮੁਆ, ਮਰ ਵੀ ਨਾ ਜਾਣੇ ਕੋਈ। ਮਰਨਾ ਤੇ ਉਹੀ ਹੈ ਮਰਨਾ, ਫਿਰ ਮਰਨਾ ਨਾ ਹੋਵੇ ਤੇ ਫਿਰ ਮਰਨਾ ਨਾ ਹੋਵੇ ਤੇ ਫਿਰ ਜੰਮਣਾ ਨਾ ਹੋਵੇ ਤਾਂ ਹੀ ਹੋਵੇਗਾ ਨਾ। ਮਰਨ ਲੱਗਿਆ ਜੀਵਨ ਦੀ ਲਾਲਸਾ, ਜੰਮਣਾ ਹੋਵੇਗਾ, ਹੋਵੇਗਾ ਤੇ ਫਿਰ ਜੰਮੇਗਾ, ਤੇ ਫਿਰ ਜਗਤ ਦੇ ਚਾਹੇਗਾ। ਫਿਰ ਮਰਨ ਲੱਗਿਆ ਜੀਵਨ ਦੀ ਲਾਲਸਾ, ਇਹ ਲਾਲਸਾ ਫਿਰ ਜਨਮ ਦੇਵੇਗੀ ਤੇ ਫਿਰ ਜਨਮ ਲਏਗਾ। ਫਿਰ ਮਰਨ ਲੱਗਿਆ ਜੀਵਨ ਦੀ ਲਾਲਸਾ, ਬੜੀ ਪ੍ਰਬਲ ਲਾਲਸਾ ਤੇ ਰੋ ਰਿਹਾ, ਇਹ ਲਾਲਸਾ ਫਿਰ ਜਨਮ ਦੇਵੇਗੀ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਇਹ ਤੇ ਚੱਲਦਾ ਰਹੇਗਾ, ਚੱਲਦਾ ਰਹੇਗਾ, ਔਰ ਪਤਾ ਨਹੀਂ ਅਸੀਂ ਕਿਤਨੀ ਦਫ਼ਾ ਗੁਸਤਾਖੀ ਮਾਫ ਜੰਮ ਚੁੱਕੇ ਹਾਂ, ਮਰ ਚੁੱਕੇ ਹਾਂ। ਜੀਵਨ ਦੀ ਲਾਲਸਾ ਤੇ ਪ੍ਰਬਲ ਹੰਕਾਰ, ਇਹ ਮਨੁੱਖ ਦੀਆਂ ਦੋ ਬੜੀਆਂ ਪ੍ਰਬਲ ਕਮਜ਼ੋਰੀਆਂ ਨੇ, ਜਿਨ੍ਹਾਂ ਨੂੰ ਛੋਇਆ ਭਗਤ ਸਿਰਮੌਰ ਸ੍ਰੀ ਨਾਮਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਬਿਆਨ ਕੀਤਾ, ਔਰ ਇਸ ਵਿੱਚ ਸਨਾਤਨ ਮਤ ਦੀਆਂ ਮਿਥਿਹਾਸਕ ਸਾਖੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦ ਮੈਂ ਇਸ ਢੰਗ ਨਾਲ ਅਧਿਐਨ ਕਰਦਾ, ਬੋਧ ਧਰਮ ਦੀਆਂ ਸਾਖੀਆਂ ਨਹੀਂ ਮਿਲਦੀਆਂ, ਜਾਂ ਮਿਲਦੀਆਂ ਤੇ ਇਸ਼ਾਰਤਨ ਕਿਧਰੇ ਇੱਕ ਗੱਲ। ਜੈਨ ਧਰਮ ਨੂੰ ਵੀ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਿਆਦਾ ਟੱਚ ਨਹੀਂ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਵੀ ਨਹੀਂ ਕਰਦੇ, ਪਰ ਸਨਾਤਨ ਮਤ ਨੂੰ ਛੂੰਹਦੇ, ਜ਼ਿਕਰ ਵੀ ਕਰਦੇ ਨੇ, ਇਤਿਹਾਸ ਵੀ ਬਿਆਨ ਕਰਦੇ ਨੇ, ਉਹਨਾਂ ਦਾ ਇਤਿਹਾਸ ਵੀ ਬਿਆਨ ਕਰਦੇ ਨੇ, ਬੜੇ ਵਿਸਥਾਰ ਨਾਲ ਜੋ ਹੈ ਕਿਧਰੇ ਕਿਧਰੇ ਜੋ ਹੈ ਕਰਦੇ ਨੇ। ਭਗਤ ਵੀ ਕਰਦੇ ਨੇ, ਗੁਰੂ ਨਾਨਕ ਵੀ ਕਰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਰਦੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਕਰਦੇ ਨੇ, ਕਲਗੀਧਰ ਪਿਤਾ ਨੇ ਤੇ ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ ਦੋ ਬਾਣੀਆਂ ਵੀ ਲਿਖ ਦਿੱਤੀਆਂ। ਜੈਨ ਧਰਮ ਦੀ ਕਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਨੇ ਵੀ, ਬੌਧ ਧਰਮ ਦੀ ਕਥਾ ਨਹੀਂ ਲਿਖੀ ਗੁਰੂ ਗੋਬਿੰਦ ਸਿੰਘ ਨੇ ਵੀ, ਰਾਮਾ ਅਵਤਾਰ ਲਿਖਿਆ, ਕ੍ਰਿਸ਼ਨਾ ਅਵਤਾਰ ਲਿਖਿਆ, ਤੇ ਜਿੰਨਾ 24 ਅਵਤਾਰਾਂ ਦੀ ਕਥਾ ਲਿਖੀ ਹੈ ਉਹ ਸਾਰੇ ਸਨਾਤਨੀ ਨੇ। ऐसा क्यों? कहने विच मैनू कोई संकोच नहीं। सनातन मत दे सारे अवतारी पुरुष ग्रस्ती ने, दुनियादार राजे भी ने। जैन धर्म दे बानी महावीर, बौद्ध धर्म दे बानी महात्मा बुद्ध ग्रस्त नु छोड़ देता है, त्याग दा मार्ग है। ये व्यक्तिगत धर्म है, समूहक धर्म नहीं है। व्यक्तिगत धर्म ते है, सारिया दा धर्म नहीं है। जे सारे ही ग्रस्त नु छोड़ देन, अज सारे ही छोड़ देन, ते सारे भिक्षा मंगन, ते भिक्षा देवेगा कौन? क्योंकि सारे भिक्षु बन गए, मंगण वाले बन गए। जे सारे भिक्षु बन गए तो फिर देगा कौन? कौन देगा? कोई देने वाला भी तो चाहिए। सारे ग्रस्त दे त्यागी बन गए तो मेरे ख्याल 200-300 साल विच धरती मनुखां तो खाली हो जाएगी, रहनी खत्म ही हो गए, सिलसिला ही खत्म हो गया, मनुख दिखाई नहीं देगा क्योंकि त्यागी। व्यक्तिगत धर्म है महात्मा बुद्ध, व्यक्तिगत धर्म है महावीर का, पर व्यक्तिगत धर्म नहीं है श्री राम का, श्री कृष्ण का, जनक का। उते ग्रस्ती ने, दुनियादार ने, उते समूहक धर्म है, सारे इसकी पालना कर सकते हैं। इस वास्ते सनातन मत दियां साखियां इतिहास मिथिहास धन गुरु ग्रंथ साहब दे च मिलदा है, जैन बौद्ध का नहीं मिलता। हालांकि वो भी इसी देश देश पैदा होए बड़े बुलंद अवतारी पुरुष ने, उन्होंने अवतार होने दे च मनण दे च मैनू कोई संकोच नहीं। मैं इस तरह की गल नहीं कर रहा, मैं ये भी नहीं कहता कि ब्रह्म ज्ञानी नहीं सन, उन्हां कोल अध्यात्मक रस नहीं सी, मैं ये भी नहीं कह रहा। पर जिस ढंग नाल उन्होंने प्राप्त किया है वो व्यक्तिगत धर्म है, समूहक नहीं है, सारे नहीं कर सकते। सारे भिक्षु बन जान तो भिक्षा देगा कौन? सारे भिक्षु बन जान, जे सारे त्यागी बन जान तो 200-300 साल बाद ये धरती खाली हो जाएगी मनुखां तो, कुछ भी नहीं होगा। पशु पक्षी ते रहेंगे, मनुख नहीं होगा, क्योंकि मनुख ते त्यागी हो गए, ग्रस्ता त्यागी हो गए। व्यक्तिगत धर्म है महात्मा बुद्ध का, व्यक्तिगत धर्म है स्वामी महावीर का। भावें बड़ा व्यापक पद्धर ते फैले आया से बौद्ध धर्म, लेकिन गुरु नानक टच नहीं करते, गुरु अर्जन देव जी नहीं छूंदे, गुरु गोविंद सिंह जी महाराज विशेषता नहीं देंदे गुस्ताखी माफ। पर राम अवतार ते लिखते ने गुरु गोविंद सिंह, कृष्णा अवतार लिखते ने, 24 अवतारां दी कथा लिखते हैं। और धन गुरु ग्रंथ साहब जी महाराज दे गुरु नानक, गुरु अर्जन देव जी महाराज और गुरु तेग बहादुर साहब जी महाराज सनातन मत दे इतिहास नू मिथिहास नू टच करते हैं। जब ही शरण गही कृपा निध गज गराते छूटा, महिमा नाम कहा लो वरनो राम कहत बंदन ते टूटा। पुराणक साखी है, गुरु तेग बहादुर साहब जी जिक्र करते हैं। सहन सरदान दे इंद्र रोवाया, परस राम रोवे घर आया। सारा सनातन मत का इतिहास है, मिथिहास है। ये शब्द भी कुछ ऐसा ही है, आप हम लड़ीवार श्रवण करो, क्योंकि मैं देख रहा मैं जरा कीड़ी की चाल चलदा है, जिहड़ी मेरी घड़ी है ना बड़ी तिखी चलती है, ये मेरे नालों अग्गे लंघ जाती है तो मैं पछड़ जाता। हूं मैं कोशिश करदा इहदे नाल चलां, तुहानूं लेट ना करा। आखरी अर्थ आप श्रवण करो, एक दफा प्यार ना लाखो सतनाम
सतनाम। वाहिगुरु साहिब जी तनासरी बाणी भगत नाम देव जी की, एक ओ अंकार सतगुर प्रसाद।
वाहिद शक्ति केवल एक है, और जो एक है वो की है? ओ अंकार है, वो जो ओहंकार है वो सत है, शब्द के रूप प्रकाश के रूप दे सत है, सदी भी है, ओंद वाला है। सारा ज्ञान उसे तवार है, इस वास्ते गुरु है। और वो दया की मूर्ति है, बख्शिश की मूर्ति है, रहमत की मूर्ति है, करुणाकर है, तो प्रसाद है।
हाँ जी, गहरी करकर नीव खुदाई ऊपर मंडप शाये।
बड़ी गहरी बुनियाद खुदवाई है, बड़ा सुंदर महल बनाया है, बड़ा सुंदर मकान बनाया है। मकान रहन वास्ते होंदा है, बहुत सारे रहन वास्ते नहीं बनाते, दिखाने वास्ते बनाते। और पता है मैनू पहले बहुत लोग दिखाते सन, हुण मेरा मुंह फट सुभा देख के हुण नहीं कहते, नहीं तो मैनू बहुत सारे सजणा दीआं गल्लां भुलदीआं ने। आ नवा मकान बनाया, एक कमरे च लै जाणगे, दूजे च लै जाणगे, तीजे च लै, यह टाइलां फलानी थां तों मंगाईआं ने, यह मार्बल मकराने तो आया, फिर उपर लै जाणगे, यह साडा फलाना रूम है, साडा फलाना रूम है, किचन देखो, बाथरूम देखो, दिखांदिआं दिखांदिआं घंटे दो घंटे खराब कर। फिर मैं जान छुड़ाण वास्ते इन्हां मूर्खां दा जिक्र संगत विच करना शुरू किया। मकान रहण वास्ते हुंदा, दिखाण वास्ते नहीं हुंदा। रहो तुसीं खुशी नाल रहो। कपड़े पहनण वास्ते हुंदे, नुमाइश वास्ते नहीं हुंदे। भोजन भुख मिटाण वास्ते हुंदा है, प्रदर्शित करण वास्ते नहीं हुंदा। पर मनुख नूं नुमाइश की आदत है, हंकार है। मकान दे आसरे ते भी हंकार मनुख दा प्रगट हुंदा है। मेरा उच्चा मकान है, महान मकान है, कोई मामूली मकान थोड़ी है, बहुत वड्डी कोठी है, बड़ी वधिया कोठी है। तो खैर साहिब थे भगत नामदेव जी कह रहे हैं, बहुत गहरी बुनियाद खदा के बड़ा सुंदर मकान बनाया, बड़ा सुंदर महल बनाया। हां जी,
देखो अधिकारी जिन तृण तर मूड बुलाए।
बारे ऐसा कहते ने, इदी आयो बड़ी लंबी सी, बड़ा लंबिया जी, अजे भी रशिया दे डेढ़ डेढ़ सौ साल, 160 साल दे बंदे मौजूद ने, अजे भी मौजूद, लंबी उम्र दे मनुख अजे भी मौजूद ने। लखां साल दी उम्र कहते ने मारकंडे दी, इह ते मेरा मन मनदा नहीं। कारण जद गिणती मिणती ना होवे ते मनुख उस नूं कह देंदा हुण इह लखिया नहीं जा सकदा, अलग है, लखिया नहीं जा सकदा। लगदा है बहुत लंबा जीवी होवेगा, नहीं पता होवेगा कदों जमया होवेगा, कई पीढ़ियां खत्म हो गई होणगियां, रहा होवेगा। ऐसे हैं मनुख अजे भी हैं, अजे भी मौजूद है, लंबी उम्र वाले। जैसे साढ़े त्रैमण देहरी चले पाणी हैं, बाबा फरीद कहंदे ने, ए मण उन्हां दे नाल मुल्तान विच 28 सेरां दा आउंदा सी, 40 किलो दा नहीं आउंदा सी। बाट बदलदे रहे ने, तोलण दे पैमाने, नापण दे पैमाने, गिणती दे अंदाज बदलदे रहे ने। यह भी मैं अर्ज करदा हां, साडे देखदिआं देखदिआं पैमाने बदल गए, सेर छटांक किलो ग्राम बन गए, किलो बन गए, देखदिआं देखदिआं ये पैमाने बदलते रहे ने। वो जो साडे तीन मन कह रहे ने, इहदे नाल ते फिर दो टन का वजन हो गया, पौने दो टन का। लोकी इन्ने भारे भरकम सन उन्हां दे नाल, नहीं ऐसी कोई गल नहीं। 28 सेरां दा मन हुंदा सी, इतनी मैरज करदे। मारकंडा ऋषि बड़ी लंबी आयो तक जीविया, और उसने तिनकियां दी झुग्गी बनाई हुई सी, कुछ कहंदे ने तिनकियां दी छतरी बनाई हुई सी, बहुती धुप पै जानी उस छतरी तले रहना, बरखा पैनी उस छतरी तले रहना, उही उसकी झुग्गी सी, कोई उसका छाता सी, उदे अंदर मकान बनाने की लालसा ना पैदा। उन्हें सारी जिंदगी तिनकियां दी झुग्गी दे जो है कढ़ दित्ती, ऐ बंदे उदे नालों ते तेरी ज्यादा उम्र नहीं है, ये नई मकाना च ही फस के रह गए, तो इसी च ही अपने हंकार नूं प्रदर्शित पिया करदा। हां जी,
करता राम स्नेह,
साडा जिहड़ा करता है बड़ा प्यारा राम है, वो ईश्वर है, वो साडा करता है, सारे जगत का करता है। हां जी,
काहे रे नर गर्भ करत बिनस जाए झूठी देहे।
देही दा क्यों इतना अहंकार कर दे, क्यों इतनी जीवेशना ते क्यों इतनी लालसा ते क्यों इतना अहंकार, इति झूठी है। इनू बिनस दिया देर नहीं लगती, इनू ना सौंदिया देर नहीं लगती। हां जी
मेरी मेरी कैरों करते दुर्योधन से पाई।
अहंकार टिकदा है मेरे ते, जे मेरा ही कुछ नहीं पे अहंकार किथे टिकेगा। मेरा तन मेरा धन मेरी प्रभुता मेरा परिवार मेरी शक्ति मेरा स्वप्न मेरा ज्ञान मेरी समझ, जितना मेरा मेरा होवेगा उतना ही अहंकार वध जांदा। संत अहंकार नु मिटांदा है। मन तन तेरा धन भी तेरा तू ठाकुर स्वामी प्रभ मेरा, मेरा तो कुछ भी नहीं, मेरा मुझ में किछ नहीं, जो कुछ है सो तेरा। हुण अहंकार किथे बैठे, अहंकार ते बैठदा मेरे ते, मेरा ही कुछ नहीं, किथे बैठेगा। मेरा तन मेरा धन मेरी प्रभुता मेरा परिवार मेरी कुल मेरी संपदा मेरी समझ मेरा ज्ञान मेरिया डिग्रिया मेरी समझ, मेरा मेरा वद्दा जाएगा अहंकार वद्दा जांदा है, वद्दा जांदा है। अहंकार बैठता है मेरे दे सिंघासन ते, निरंकार बैठता है तेरे दे सिंघासन ते, मेरे ते नहीं। तू तू करता तू वाया मुझ में रहा ना हो, जब आपा परता मिट गया जत देखा तत तो। काहे रे नर गर्भ करत हो बिनस जाए झूठी दे, मेरी मेरी कैरो करते दुर्योधन से भाई। दुर्योधन अपने वक्त का बड़ा प्रबल हंकारी, 17 दिन श्री कृष्ण समझांदे रहे। हुण कृष्ण जैसा समझाण वाला होवे, सूझवान होवे, वकत दा अवतारी पुरश होवे, बड़ा बारीक बीन होवे, ते समझाण दी उसदे कोल कला भी होवे, युक्ति भी होवे, उक्ति भी होवे, ते दुर्योधन फिर आकड़ के खड़ा हो जाए, इसका मतलब बड़ा अहंकारी। उहदे सामने कृष्ण छोटा है, कुछ भी नहीं है। जद श्री कृष्ण ने कहा तू 5 पिंड दे दे मसला हल हो जाएगा, खून खराबे तो बच जावांगे। दुर्योधन कहिंदा है भगवान गल सुनो, मैं 5 सुइयां जितनी भी जगह नहीं देनी, नहीं देनी। सारी शिक्षा शिक्षा ठुकरा के रख दी, कृष्ण दा सारा समझाया हुआ एक पासे कर दिता। एक को गालबुन 1.5-2 मील का मन देना, ते 2 को 1 योजन मन देना, 12 योजन ला लीए, चलो 4 दे हिसाब नाल भी देइए, विस्तार करिए 12×6=48, ते चलो 1.5 मील का मन लीए फिर 30-32 ते हो ही गया। इतनी लंबी उसकी सेना सी, इतनी फौज सी उसके को, जिहड़ियां टुकड़ियां लड़ियां, इतनियां टुकड़ियां सन फौज दी, इतने एरिए विच फैलियां हुई, इतनी दूर तक फैली हुई, 12 योजन तक जिसका दबदबा फौज का, इतनी शक्तिशाली फौज, छत्रपति राजा, इतनी शक्ति। देही गिरजन खाई, देही का अंतम संस्कार भी नहीं होया, अंतम क्रिया भी नहीं हुई, गिरजा ने खा दी। कई कहते हैं पत्थर दी देही सी, दरअसल कई दफा सी मिथ्यास नू इतिहास दी शक्ल दे देने, बदकिस्मती है। बहुत कठोर बंदा होवे पत्थर दिल है, ते बड़ा मजबूत शरीर होवे 10-10-15 नू कट्ठा ही पछाड़ के रख देवे, ते कह देने शरीर थोड़ी है ते पत्थर है। वाकई 10-15 शरीर नू पछाड़ के रख सकदा सी, बड़ा मजबूत बंदा सी, बड़ी मजबूती सी उसको, दिल ते पत्थर सी, शरीर भी पत्थर वर्गा सी, पत्थर वर्गा शरीर सी, पत्थर शरीर नहीं सी, पत्थर वर्गा दिल सी, पत्थर दिल नहीं सी, सख्त सी, بہت مضبوط سی، پاویں کتنا مضبوط سی، پاویں کتنا سخت سی، دیہی تے اس دی گرجا نے کھا دی. گرجا بہو وچن ہے، پلا نے کھا دی، گرجا نے کھا دی. انتم سنسکار تک نہیں ہوئے، انتم کریا تک نہیں ہوئی. پاویں اتنا چھترپتی راجا، اتنی لمبی چوڑی اس دے کول فوج، اتنا مضبوط دل، اتنا مضبوط شریر، دیہی گرجا نے کھا دی. ہاں جی،
سرب سوئن کی لنکا ہوتی، راون سے اڑکائے.
ساری بھی ساری لنکا سونے، بڑی وڈی ہے لنکا، محل سونے دے، دیواراں سونے دیا، محلاں دے گنبد سونے دے، اتنا سونا کٹھا کیتا. وگیان بھی بڑی انتی کر گیا سی انہاں دے نال، لنکا چ چند سورج جا کے تپت رسوئی، سیدھی سورج دیاں کرناں نال اس دے چولہے جلدے سن، رسوئی دے لکڑاں نہیں بلدیاں سن، کولے گیس نہیں، سور ارجا سورج دی گرمی نال اودی رسوئی تپدی سی. اتنا شکتیشالی اور اتنی اتھے سائنس دی انتی ہو چکی سی، اور اتنا او دھناڑ. ہاں جی،
در بند ہاتھی کن مہر پئی پرائی.
درد تے اتنے ہاتھی بنے ہوئے سن، کوڑے بنے ہوئے سن، اتنے واہن، ایسی سونے دی لنکا کتھے گیا؟ مٹی چ مٹی ہو گیا، خاک ہو گیا، راک ہو گیا. ہاں جی،
دلباسا سیوں کرت تھگوری جادو اے پھل پائے.
کرشن جی دی ساری کل یاد یہ جا کے دوارکا وس گئے سن. باویں جنم تے متھرا دے چویا سی سری کرشن دا، پر کنس دا سورا جڑا جرا سندھ سی، وہ بڑی بدلے دی بھاونا رکھدا سی. اس تو نجات لئی انہاں نے دوارکا دا رخ کیتا، گجرات دا رخ کیتا. ساری زندگی سری کرشن نے گجرات وچ بتیت کیتی. سمندر دے کنڈے نگری وسائی جس دا نام دوارکا، اتھے رشی رہندے سن جتھے اج کل مندر سومناتھ ہے. سمندر دے کنڈے دی تپسیا کردا سی یہ دربادشاہ رشی، پر کالی طبیعت دا سی اور تھوڑی جہی گل تے بھی کرودی ہو جاتا سی. کرودھ اس دا کرم نہیں سی، کرودھ او دے سنسکاراں دے چ ہی صرف نہیں سی، کرودھ اس دا سبھاؤ بن گیا سی، سبھاؤ بن گیا سی. جد اس نوں کرودھ چڑھ رہا سی، وہ نہیں دیکھتا سی اگلا کون ہے، کون ہے. یادواں دے منڈے نے، منڈیاں نے جو کرشن جی دی کل تو سن، ایک دن مزاق سوجی منڈیاں نو، آخر مزاق سوج دی. ایک منڈے نو زنانی لباس پہنا کے، زنانہ روپ بنا کے، ایک لوہے دی باٹی نو پٹھا پیٹ تے بن کے لے گئے دربادشاہ کول. تے کہن لگے رشی جی اے شرماندی اے بچے، اسی پوچھ دیں آپ کول، اس دی کک تو لڑکا ہوئے گا کہ لڑکی، دسو. اور او رشی سی، سادھنا کرن والا سی، انتر مکھی سی، جان گیا مذاق پہ کر دیں، مذاق پہ کر دیں. بس کرودھ چڑھے گا، اتنا کرودھ چڑھیا کہ کم وقت تو اس کو او پیدا ہوئے گا جس دے نال تھوڑی ساری کل دا ستیا ناس ہوئے، تھوڑی ساری کل تباہ ہوئے. کرشن جی نو پتا چلے، اس سنت نے سراپ دے دیتا. وگیان غلط ہتھاں چلا جائے تو ایٹم بم بنتا ہے، ہائیڈروجن بم بنتا ہے، لکھاں منک تباہ کروا. نام رس سدھی بن کے، شکتی بن کے اگر کرودی کول چلا جائے، گستاخی معاف، اتوں سراپ نکل جانا. سراپ نکل گیا. ایک سائنٹسٹ ایٹم بم بنا سکتا ہے، لکھانو تباہ کر سکتا ہے، ایک رشی بھی اس طرح کر سکتا ہے سراپ دے کے. وہ کل بھی بڑی شکتی ہے، پر اس شکتی دا غلط استعمال ہے. غلط استعمال کر سکتا ہے سائنٹسٹ، غلط استعمال کر سکتا ہے ایک سنت. انہیں سراپ دیتا، اس تو وہ پیدا ہوے گا جیڑا ساریاں یادواں دی کل نو ناس کرے گا. جد یادواں نو خبر پہنچی، وڈے وڈیریاں نو خبر پہنچی تے سراپ سنت دا لگے گا. ہن کی کریے، سارے کرشن جی کول گئے بھی تسی وقت دے سوجوان پرش ہو، مہان سنت ہو، اوتاری پتر، تسی دسو. کہن لگے انج کرو، اس باٹی نو پتھر تے رگڑو، ختم کر دو. اور اس نو سمندر وچ پا دو. نکا جیاں جے ٹکڑا بچ گیا نا، دکھا بھی بڑا سی تے رگڑنا بڑا اوکھا سی، او اونجی سمندر دے سٹ دیتا گیا. پران ساکھی ہے جس نو نام دیو بیان پہ کر دین گرو گرنتھ صاحب وچ درج ہے. او ٹکڑا مچھلی کھا گئی، ایک مچھیرے نے پکڑے، مچھلی اس نے ویچی، اس نو ویچی جڑا شکاری سی. مچھلی دے چاں اے لوہے دا ٹکڑا نکلے، انہیں اپنے تیر نال جوڑے، اس شکاری دے. باٹی نو جڑا گھسیا لوہے دی محل روہے دے ذرے، سمندر دے اچھلے پانی نال باہر آئے زمین تے، اس تو سرکنڈا بنیا. انج پیندے ایک دن سارے یادواں نے، کوئی خوشی دا دن ہونا ہے، کوئی تہوار ہونا ہے، خوب شراب پیتی جی عام بندیاں دی عادت ہوندی ہے، کوئی خوشی دا دن ہے تے پیو، اور پشو بنو. خوشی دا دن تے پشو بنو حد ہو گئی، تھوڑی بہت جڑی عقل ہے اس کو بھی تھلے جاؤ. یہ بہت پرانے سمے تو چلی آ رہی ہے منکھ دی کمزوری ہے. خوب شراب پیتی، اتے آ کے خرمستیاں کیتیاں، جوا کھیڈن لگے، پھر لڑ پے جویں شرابی لڑ پیندے. سرکنڈا پٹ پٹ کے ماریا ایک دوجے نو، سارے ہی ختم ہوئے، انہاں دے مکھی سارے ہی مارے ہوئے. شکاری نے جیدے چو باٹی دا ٹکڑا سی تیر نو لایا سی، جائے ستا پر باس وچ گوڑے اوپر پیر پسارے، چرن کمل وچ پدم ہے جل مل جم کے وانگوں تارے. پرواس نام دا تیرت ہے مندر سومناتھ، وہ ایک تیرت ہے، انہوں پرواس کہندے ہیں. سمندر دے کنڈے جنگل دے چ گوڑے تے پیر رکھ کے تھوڑے لیٹے نے درخت دی چھان تلے، سری کرشن نیند آ گئے، ٹھنڈی ہوا سے نیند آ گئی. چرن کمل وچ پدم ہے جل مل جم کے وانگوں تارے. پائی گرداس پر چرنا دے تے پدم ہے. شکاری نو انج دسا جی میں ہرن دی اکھ ہے، انہیں کھچ کے تیر ماریا، وہ جڑو باٹی دا ٹکڑا نال لگیا سی، لگیا اسی نے، اسے نال کرشن دا انت ہویا. ساری یادواں دی کل ناس ہو گئی، یادواں دے سرمور سری کرشن، انہاں سارے یادواں دے نال کرشن جی دا انت ہویا. تو نام دیو اسے ساکھی نو سامنے رکھ دے پہنے، دربا ساسوں کرت ٹکوری یادو اے پھل پائے. ہاں جی،
کرپا کری جن اپنے اوپر نام دیو ہر گن گائے.
کرپا کیتی اے پری پورن پرماتما نے نام دیو دے اوپر، نہ جیون دی لالسا تے نہ ہی ہنکار، اینا دوہاں تو چھٹکارا ہو گیا. کیونکہ دو مضمون دو وشے نام دیو نے اگے رکھے، گوبند نے کرپا کیتی ہے، پربھو نے کرپا کیتی ہے نام دیو نے، ہری دے گن گاوے نے، ਤੇ ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਪਰਮ ਜੀਵਨ ਮਿਲ ਗਿਆ, ਇਸ ਜੀਵਨ ਦੀ ਲਾਲਸਾ ਨਹੀਂ ਰਹੀ। ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਦਿਸ ਪਿਆ ਆਪਣਾ ਤੇ ਕੁਛ ਵੀ ਨਹੀਂ ਹੈ, ਤੋ ਹੰਕਾਰ ਵੀ ਮਿਟ ਗਿਆ। ਸਭ ਕੁਝ ਪ੍ਰਭੂ ਹੈ, ਸਭ ਕੁਝ ਪਰਮਾਤਮਾ ਹੈ। ਸਾਹਿਬ ਰਹਿਮਤ ਕਰਨ, ਇਹ ਅਵਸਥਾ ਸਾਰਿਆਂ ਦੀ ਬਣਾਉਣ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ,